एक ओंकार सतनाम कर्ता पुरख निर्भव निर्वैर अकाल मूरत अजूनी सैपं गुरप्रसाद जपयाद सच जुगाद सच हैपी सच नानक होसी पी सच वाहे गुरु सिक ताकन ते मेर कियो मेरू ते कन कीन श्री गुरु गोविंद सिंह नम है मम केवल दानी दीन कथा बखानो जी अब मैं अपनी कथा बखानो जी अब मैं अपनी
कानो जी अब मैं अपनी कताब कानो जी अब मैं अपनी
कताब कानो जी अब मैं अपनी कताब कानो
अब मैं अपनी कथा बखानो जी अब मैं अपनी
बखानो जी अब मैं अपनी कथा बखानो
अब मैं अपनी कथा बखानो अब मैं अपनी कथा बखानो कथा बखानो जी अब मैं अपनी
कथा बखानो जी अब मैं अपनी
अब मैं अपनी कथा बखानो तप साधत जह विद मोहयानो सप्त श्रृंग शोभत है तहां
वाहे गुरु 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 वाहे गुरु
सप्त श्रृंग तह नाम कहावा तपस्या साधी महाकाल काल का आदि
वाहे गुरु 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 वाहे गुरु
हेमकुंट ते तपस्या ਸਤਿਕਾਰ ਅਤੇ ਸਨਮਾਨ ਯੋਗ ਜਾਗਤ ਜੋਤ ਹਾਜ਼ਰ ਨਾਜ਼ਰ ਜੁਗੋ ਜੁਗ ਅਟਲ ਧੰਨ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੀ ਸਾਜੀ ਅਤੇ ਨਿਵਾਜੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਸਾਰੇ ਗੁਰੂ ਚਰਨਾਂ 'ਚ ਸੀਸ ਨਿਵਾ ਕੇ ਪਿਆਰ ਨਾਲ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਭਾਗੀਓ ਗੁਰੂ ਪਿਆਰਿਓ ਜਿਨ੍ਹਾਂ ਜਿਨ੍ਹਾਂ 'ਤੇ ਅਕਾਲ ਪੁਰਖ ਸ੍ਰੀ ਵਾਹਿਗੁਰੂ ਜੀ ਦੀਆਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀਆਂ ਅਪਾਰ ਬਖਸ਼ਿਸ਼ਾਂ ਅਤੇ ਰਹਿਮਤਾਂ ਹੋਈਆਂ ਨੇ। ਜੋ ਇਹ ਵਡਭਾਗਾ ਸਮਾਂ ਆਪਾਂ ਸਾਰਿਆਂ ਨੂੰ ਰਲ ਮਿਲ ਕੇ ਸਤਸੰਗਤ ਕਰਨ ਦਾ ਪ੍ਰਾਪਤ ਹੋਇਆ, ਬਖਸ਼ਿਸ਼ ਹੋਇਆ, ਬਹੁਤ ਉੱਤਮ ਕਰਮਾਂ ਦੇ ਨਾਲ ਗੁਰੂ ਦੀ ਸੰਗਤ ਦੀ ਪ੍ਰਾਪਤੀ ਹੁੰਦੀ ਹੈ। ਗੁਰੂ ਸ਼ਬਦ ਦੀਆਂ ਵਿਚਾਰਾਂ, ਗੁਰ ਇਤਿਹਾਸ, ਕਥਾ, ਕੀਰਤਨ ਦੀ ਦਾਤ ਦੀ ਜਿਹੜੀ ਪ੍ਰਾਪਤੀ ਹੋਣੀ ਹੈ, ਬਹੁਤ ਹੀ ਵੱਡੇ ਭਾਗਾਂ ਦੀ ਨਿਸ਼ਾਨੀ ਹੋਇਆ ਕਰਦੀ ਹੈ। ਸਤਿਗੁਰਾਂ ਨੇ ਅਪਾਰ ਕਿਰਪਾ ਕੀਤੀ ਆਪਾਂ ਨੂੰ ਅੱਜ ਗੁਰੂ ਚਰਨਾਂ 'ਚ ਬੈਠ ਕੇ ਗੁਰਮਤਿ ਗੁਰਸਿੱਖੀ ਸਿਧਾਂਤ ਦੀਆਂ ਵਿਚਾਰਾਂ ਸਾਂਝੀਆਂ ਕਰਨ ਦਾ ਬਖਸ਼ਿਆ। ਕਾਫੀ ਸਮੇਂ ਤੋਂ ਸਤਸੰਗਤ ਕਰਦੇ ਹੋਏ ਆਪ ਜੀ ਨੇ ਗੁਰਬਾਣੀ ਕਥਾ ਕੀਰਤਨ ਦੇ ਆਨੰਦ ਮਾਣੇ ਹਨ। ਜਿਤਨਾ ਸਮਾਂ ਆਪਾਂ ਨੂੰ ਸਾਹਿਬ ਜੀ ਹੋਰ ਬਖਸ਼ਦੇ ਨੇ ਪਿਆਰਿਓ, ਇਸੇ ਤਰ੍ਹਾਂ ਮਨ ਬਿਰਤੀਆਂ ਇਕਾਗਰ ਕਰਕੇ ਗੁਰੂ ਜੀ ਦਾ ਅਦਬ ਸਤਿਕਾਰ ਮਨ ਵਿੱਚ ਬਣਾ ਕੇ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਹਾਜ਼ਰ ਨਾਜ਼ਰ ਸਮਝ ਕੇ ਡਰ ਭੈ ਵਿੱਚ ਰਹਿ ਕੇ ਸ਼ਰਧਾ ਭਾਵਨਾ ਦੇ ਨਾਲ ਭਾਈ ਮਨ ਬਿਰਤੀਆਂ 'ਤੇ ਕੰਟਰੋਲ ਕਰਕੇ ਸ਼ਬਦ ਸੁਰਤ ਦਾ ਮੇਲ ਕਰਕੇ ਬੈਠਣ ਦੀ ਕਿਰਪਾਲਤਾ ਕਰਨੀ ਹੈ ਅਤੇ ਆਪੋ ਆਪਣੀ ਵਾਰੀ ਮੁਤਾਬਕ ਸਭ ਨੇ ਗੁਰੂ ਪਿਆਰਿਓ ਗੁਰੂ ਸ਼ਬਦ ਵਿੱਚ ਬੋਲਣ ਦੀ ਵੀ ਕਿਰਪਾਲਤਾ ਕਰਨੀ ਹੈ। ਜਿੱਥੇ ਕੰਨਾਂ ਨੂੰ ਬਾਣੀ ਸਰਵਣ ਕਰਕੇ ਪਵਿੱਤਰ ਕਰਨਾ, ਸਰਵਣ ਭਗਤੀ ਦਾ ਆਨੰਦ ਮਾਨਣਾ ਹੈ, ਉੱਥੇ ਨਾਲ ਦੀ ਨਾਲ ਰਸਨਾ ਦੁਆਰਾ ਗੁਰੂ ਸ਼ਬਦ ਵਿੱਚ ਬੋਲ ਕੇ ਰਸਨਾ ਨੂੰ ਵੀ ਪਵਿੱਤਰ ਕਰਨਾ ਅਤੇ ਕੀਰਤਨ ਭਗਤੀ ਦਾ ਵੀ ਆਨੰਦ ਪ੍ਰਾਪਤ ਕਰਨਾ। ਧੰਨ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ, ਕਲਗੀਆਂ ਵਾਲੇ ਪਾਤਸ਼ਾਹ, ਦਸਮੇਸ਼ ਪਿਤਾ, ਸਾਡੇ ਧਰਮ ਦੇ ਪਿਤਾ, ਦਸਵੇਂ ਗੁਰੂ ਨਾਨਕ, ਹੇਮਕੁੰਟ ਦੇ ਮਹਾਨ ਤਪਸਵੀ, ਅੰਮ੍ਰਿਤ ਕੇ ਦਾਤੇ, ਖਾਲਸਾ ਪੰਥ ਨੂੰ ਸਾਜਣ ਵਾਲੇ ਸਰਬੰਸ ਦਾਨੀ, ਪੁੱਤਰਾਂ ਦੇ ਦਾਨੀ, ਗਊ ਗਰੀਬ ਦੀ ਰਾਖੀ ਕਰਨ ਵਾਲੇ, ਮਹਾਨ ਬਖਸ਼ਿਸ਼ਾਂ ਰਹਿਮਤਾਂ ਉਪਕਾਰ ਕਰਨ ਵਾਲੇ ਸਤਿਗੁਰੂ, ਜਿਨ੍ਹਾਂ ਨੂੰ ਸਾਰੇ ਸੰਸਾਰ ਨੇ ਮੰਨਿਆ, ਸਾਰੇ ਧਰਮਾਂ ਵਾਲੇ ਜਿਨ੍ਹਾਂ ਦਾ ਸਤਿਕਾਰ ਕਰਦੇ ਨੇ, ਇੱਥੋਂ ਤੱਕ ਕਿ ਈਸਾਈ ਅੰਗਰੇਜ਼ ਲੋਕ ਵੀ ਕਹਿ ਰਹੇ ਨੇ ਕਿ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਵਰਗਾ ਨਾ ਕੋਈ ਸੰਸਾਰ 'ਤੇ ਗੁਰੂ ਪੈਦਾ ਹੋਇਆ ਨਾ ਕੋਈ ਹੋਵੇਗਾ। ਅੱਜ ਖੇ ਆਖੋ ਯੋਗੀ ਅੱਲਾ ਯਾਰ ਖਾਨ ਵਰਗੇ ਫਕੀਰ ਵੀ ਬੜੇ ਸੁੰਦਰ ਬਚਨ ਸਤਿਗੁਰਾਂ ਦੀ ਪ੍ਰਥਾਏ ਕਰ ਗਏ ਨੇ। ਯੋਗੀ ਜੀ ਦੇ ਬਚਨ ਨੇ, ਕਹਿੰਦੇ ਨਾ ਕਹੂੰ ਜਬ ਕੀ, ਨਾ ਕਹੂੰ ਅਬ ਕੀ ਬਾਤ, ਕਹੂੰ ਤਬ ਕੀ, ਅਗਰ ਨਾ ਹੋਤੇ ਗੁਰੂ ਗੋਬਿੰਦ ਸਿੰਘ ਸਾਹਿਬ ਤਾਂ ਸੁਨਤ ਹੋਤੀ ਸਭ ਕੀ। ਬੜੇ ਹੀ ਕਮਾਲ ਦੇ ਬਚਨ ਨੇ, ਕਹਿੰਦੇ ਕਲਗੀਆਂ ਵਾਲੇ ਪਾਤਸ਼ਾਹ ਜੇਕਰ ਸੰਸਾਰ 'ਤੇ ਪ੍ਰਗਟ ਨਾ ਹੁੰਦੇ ਤਾਂ ਅੱਜ ਸਾਰੇ ਪਾਸੇ ਮੁਸਲਮਾਨਾਂ ਦਾ ਰਾਜ ਹੋਣਾ ਸੀ, ਅੱਲਾਹੂ ਅਕਬਰ ਦੇ ਨਾਰੇ ਵੱਜਣੇ ਸੀ, ਹਰੇ ਹੈਦਰੀ ਝੰਡੇ ਝੁੱਲਣੇ ਸੀ। ਇਹ ਕਿਤੇ ਕਥਾ ਕੀਰਤਨ ਭਾਈ ਸਭ ਕਵੀ ਸੰਤੋਖ ਸਿੰਘ ਜੀਆਂ ਦੇ ਬਚਨਾਂ ਦੇ ਮੁਤਾਬਕ ਸਭ ਕਥਾ ਵਾਰਤਾਂ ਟੱਲੀਆਂ ਛੈਣੇ ਵੱਜਣੇ ਬੰਦ ਹੋ ਜਾਣੇ ਸੀ ਜੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨਾ ਪ੍ਰਗਟ ਹੁੰਦੇ, ਤੀਸਰਾ ਪੰਥ ਨਾ ਸਾਜਦੇ, ਜਬਰ ਤੇ ਜ਼ੁਲਮ ਨਾਲ ਟੱਕਰ ਨਾ ਲੈਂਦੇ। ਤੇ ਯੋਗੀ ਅੱਲਾ ਯਾਰ ਖਾਨ ਨੇ ਇੱਕ ਹੋਰ ਬੜੇ ਸੁੰਦਰ ਬਚਨ ਕੀਤੇ ਨੇ, ਉਹ ਕਹਿੰਦੇ ਅੱਲਾ ਕੀ ਸੁਗੰਧ ਹੈ, ਨਾਨਕ ਕੀ ਕਸਮ ਹੈ, ਜਿਤਨੀ ਤਾਰੀਫ ਕਰੂੰ ਗੁਰੂ ਗੋਬਿੰਦ ਕੀ ਬਹੁ ਕਮ ਹੈ। ਕਹਿੰਦਾ ਜਿੰਨੀਆਂ ਵਡਿਆਈਆਂ ਕਲਗੀਆਂ ਵਾਲੇ ਪਾਤਸ਼ਾਹ ਦੀਆਂ ਕਰ ਲਈਏ ਉਹ ਥੋੜੀਆਂ ਹੀ ਥੋੜੀਆਂ ਨੇ, ਸਾਰੇ ਸੰਸਾਰ ਵਾਲੇ ਮੰਨ ਗਏ ਨੇ। ਗੁਰਮੁਖੋ ਬੜੇ ਵਿਦਵਾਨ ਪੰਡਿਤ ਸਵਾਮੀ ਪਰਮਾਨੰਦ ਨੇ ਇੱਕ ਵਾਰ ਬਚਨ ਕੀਤੇ ਸੀ ਕੇਸਗੜ੍ਹ ਸਾਹਿਬ ਦੇ ਅਸਥਾਨ ਤੇ, ਕਹਿੰਦਾ ਦੁਨੀਆਂ ਵਾਲੇ ਲੋਕੋ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦਾ ਇਤਿਹਾਸ ਦੁਨੀਆਂ ਦੇ ਇਤਿਹਾਸ ਵਿੱਚ ਉਹ ਸਥਾਨ ਰੱਖਦਾ ਜਿਵੇਂ ਆਕਾਸ਼ ਮੰਡਲ ਵਿੱਚ ਸੂਰਜ ਦਾ ਅਸਥਾਨ ਹੈ। ਕਹਿੰਦਾ ਜਿਵੇਂ ਆਕਾਸ਼ ਮੰਡਲ ਵਿੱਚੋਂ ਸੂਰਜ ਵੱਖ ਕਰ ਲਿਆ ਜਾਵੇ ਤਾਂ ਆਕਾਸ਼ ਸੁੰਨਾ ਹੋ ਜਾਵੇਗਾ, ਕੋਈ ਕੀਮਤ ਨਹੀਂ ਰਹੇਗੀ, ਨੇਰ ਪੈ ਜਾਵੇਗਾ। ਇਸੇ ਤਰ੍ਹਾਂ ਕਹਿੰਦਾ ਦੁਨੀਆਂ ਦੇ ਇਤਿਹਾਸ ਦੀ ਵੀ ਕਦਰ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਇਤਿਹਾਸ ਕਰਕੇ ਹੈ। ਜੇ ਕਹਿੰਦਾ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦਾ ਇਤਿਹਾਸ ਦੁਨੀਆਂ ਦੇ ਇਤਿਹਾਸ ਤੋਂ ਵੱਖ ਕਰ ਲਿਆ ਜਾਵੇ ਤਾਂ ਦੁਨੀਆਂ ਦਾ ਇਤਿਹਾਸ ਵੀ ਸੁੰਨਾ ਹੋ ਜਾਵੇਗਾ। ਅਜਖੇ ਆਖੋ ਇਹ ਗੁਰਮੁਖੋ ਵਿਲੰਡਰ ਟਰੁੱਥ ਹੈ, ਅਟਲ ਸੱਚਾਈ, ਹੈਰਾਨ ਕਰ ਦੇਣ ਵਾਲਾ ਸੱਚ ਹੈ। ਸਤਿਗੁਰੂ ਮਹਾਰਾਜ ਦਾ ਅਮਰ ਇਤਿਹਾਸ, ਜੁਗੋ ਜੁਗ ਅਟਲ ਸਦੀਵੀ ਰਹਿਣ ਵਾਲਾ ਅਵਨਾਸੀ ਇਤਿਹਾਸ ਹੈ ਮਹਾਰਾਜ ਦਾ। ਕਿਤਨਾ ਕੁ ਫਰੋਲੀਓ ਤਾਂ ਤਾਰੇ ਗਣੇ ਜਾਤ ਹੈ, ਨਾ ਤਾਰੇ ਗਣੇ ਜਾਤ ਹੈ। ਕੋਈ ਆਕਾਸ਼ ਮੰਡਲ ਦੇ ਤਾਰੇ ਤੇ ਗਿਣ ਸਕਦਾ, ਪਰ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੇ ਕੀਤੇ ਹੋਏ ਉਪਕਾਰ ਖਾਲਸਾ ਪੰਥ ਜੀ ਗਿਣੇ ਨਹੀਂ ਜਾ ਸਕਦੇ, ਉਹ ਗਿਣਨ ਤੋਂ ਹੀ ਬਾਹਰ ਨੇ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਬਾਬਤ ਜੋ ਗੁਰੂ ਅਰਜਨ ਦੇਵ ਮਹਾਰਾਜ ਨੇ ਸੁਖਮਣੀ ਸਾਹਿਬ ਵਿੱਚ ਬਚਨ ਕੀਤੇ ਨੇ, ਉਹ ਚਾਰ ਬਚਨ, ਚਾਰ ਨਿਸ਼ਾਨੀਆਂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਤੇ ਢੁਕਦੀਆਂ ਨੇ। ਰਾਜ ਮੈਂ ਰਾਜ, ਜੋਗ ਮੈਂ ਜੋਗੀ, ਤਪ ਮੈਂ ਤਪੀਸਰ, ਗ੍ਰਸਤ ਮੈਂ ਭੋਗੀ। ਜਿਹੜਾ ਬਹੁਤ ਵੱਡਾ ਰਾਜਾ ਵੀ ਹੋਵੇ, ਨਾਲ ਜੋਗੀ ਕਹੀਏ ਤਿਆਗੀ ਵੀ ਹੋਵੇ, ਬਹੁਤ ਵੱਡਾ ਤਪੀਆ ਵੀ ਹੋਵੇ ਤੇ ਨਾਲ ਗ੍ਰਸਤੀ ਵੀ ਹੋਵੇ, ਇਹ ਚਾਰੇ ਗੁਣ ਦੁਨੀਆਂ ਦਾ ਇਤਿਹਾਸ ਪੜ੍ਹ ਕੇ ਵੇਖ ਲਈਏ, ਕਦੇ ਵੀ ਗੁਰਮੁਖੋ ਇੱਕ ਸਰੀਰ ਵਿੱਚ ਇਕੱਠੇ ਨਹੀਂ ਹੋਏ। ਇਹ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਚਾਰ ਹੀ ਗੁਣ ਪੂਰੇ ਸੀ ਰਾਜਿਆਂ ਚੋਂ ਵੱਡੇ ਰਾਜੇ। ਤੁਮ ਹੋ ਸਭ ਰਾਜਨ ਕੇ ਰਾਜਾ, ਵੱਡੇ ਰਾਜੇ। ਜਦੋਂ ਫਕੀਰ ਬਣੇ ਉਹ ਵੀ ਸਭ ਤੋਂ ਵੱਡੇ, ਜਿਦਨੇ ਤਿਆਗ ਦਿਖਾਇਆ ਗੁਰਮੁਖੋ ਸਾਰਾ ਸਮਾਨ ਏ ਸਰਸਾ ਦੀ ਭੇਟਾ ਕਰ ਦਿੱਤਾ, ਐਡਾ ਵੱਡਾ ਕੋਈ ਤਿਆਗੀ ਵੀ ਨਹੀਂ ਹੋਇਆ। ਤੀਸਰਾ ਗੁਣ ਤਪ ਮੈਂ ਤਪੀਸਰ, ਤਪੀਏ ਐਡੇ ਵੱਡੇ ਸਤਿਯੁਗ ਤੋਂ ਆਰੰਭ ਕਰਕੇ ਆਪਣਾ ਸਿਮਰਨ ਗੁਰਮੁਖੋ ਆ ਕੇ ਕਲਯੁਗ ਦੇ ਵਿੱਚ ਪੂਰਾ ਕੀਤਾ। ਚੌਥਾ ਯੁਗ ਆ ਗਿਆ ਸਿਮਰਨ ਕਰਦੇ ਨੂੰ, ਐਡਾ ਵੱਡਾ ਕੋਈ ਤਪੀਆ ਵੀ ਨਹੀਂ ਹੋਇਆ। ਚੌਥਾ ਗੁਣ ਗ੍ਰਸਤ ਮੈਂ ਭੋਗੀ, ਗ੍ਰਸਤੀ ਵਿੱਚ ਵੀ ਪੂਰਨ ਗ੍ਰਸਤੀ ਜੀਵਨ ਵਿੱਚ ਮਹਾਰਾਜ ਤਿੰਨ ਮਹਿਲ ਚਾਰ ਸਾਹਿਬਜ਼ਾਦੇ ਉੱਧਰ ਵੀ ਪੂਰੇ। ਇਹ ਚਾਰੇ ਗੁਣ ਗੁਰੂ ਗੋਬਿੰਦ ਸਿੰਘ ਸਾਹਿਬ ਤੋਂ ਸਵਾਏ ਅੱਜ ਤੱਕ ਦੁਨੀਆਂ ਦੇ ਇਤਿਹਾਸ ਵਿੱਚ ਕਿਸੇ ਇੱਕ ਬੰਦੇ 'ਚ ਨਹੀਂ ਪਾਏ ਗਏ। ਸਤਿਗੁਰੂ ਮਹਾਰਾਜ ਦਾ ਕਿਤਨਾ ਕੁ ਆਪਾਂ ਸਤਿਕਾਰ ਕਰੀਏ, ਕਿੰਨੇ ਕੁ ਗੁਣ ਮਹਾਰਾਜ ਦੇ ਉਪਕਾਰ ਗਿਣੀਏ, ਗਿਣਨ ਤੋਂ ਹੀ ਬਾਹਰ ਨੇ, ਸਾਡੀ ਜ਼ੁਬਾਨ ਕਥਨ ਨਹੀਂ ਕਰ ਸਕਦੀ। ਸਤਿਗੁਰਾਂ ਨੇ ਹੇਮਕੁੰਡ ਸਾਹਿਬ ਦੇ ਅਸਥਾਨ 'ਤੇ ਆ ਕੇ ਤਪੱਸਿਆ ਕੀਤੀ। ਪਹਿਲਾਂ ਆਰੰਭ ਕੀਤੀ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਦੇ ਅਸਥਾਨ ਤੋਂ, ਫਿਰ ਆਏ ਹੇਮਕੁੰਡ ਸਾਹਿਬ। ਗੁਰਮੁਖੋ ਇੰਨਾ ਲੰਬਾ ਸਮਾਂ ਕਿਸੇ ਜੋਗੀ ਦੀ ਤਪੱਸਿਆ ਦਾ ਜ਼ਿਕਰ ਨਹੀਂ ਆਇਆ, ਅਤੇ ਸਤਿਗੁਰਾਂ ਨੇ ਆਪਣੀ ਪਾਵਨ ਕਲਮ ਦੇ ਨਾਲ ਆਪਣੇ ਦੋ ਜਨਮਾਂ ਦਾ ਇਤਿਹਾਸ ਲਿਖਿਆ। ਇਹੋ ਜਿਹਾ ਵੀ ਦੁਨੀਆਂ 'ਤੇ ਕੋਈ ਅਵਤਾਰ, ਪੈਗੰਬਰ, ਔਲੀਆ ਨਹੀਂ ਆਇਆ ਜਿਹਨੇ ਆਪਣਾ ਜੀਵਨ ਇਤਿਹਾਸ ਖੁਦ ਲਿਖਿਆ ਹੋਵੇ, ਉਹ ਵੀ ਇੱਕ ਜਨਮ ਦਾ ਨਹੀਂ, ਦੋ ਜਨਮਾਂ ਦਾ, ਪਿਛਲੇ ਜਨਮ ਦਾ ਵੀ, ਇਸ ਜਨਮ ਦਾ ਵੀ। ਜਿੱਥੇ ਸਤਿਗੁਰੂ ਮਹਾਰਾਜ ਜੀ ਬਹੁਤ ਵੱਡੇ ਤੇਗ ਦੇ ਧਨੀ ਸਨ, 14.5 ਜੰਗਾਂ ਲੜੀਆਂ, ਜਬਰ ਜ਼ੁਲਮ ਦਾ ਨਾਸ ਕੀਤਾ, ਉੱਥੇ ਗੁਰਮੁਖੋ ਨਾਲ ਦੀ ਨਾਲ ਮਹਾਰਾਜ ਨੇ ਵੱਡੇ ਵੱਡੇ ਗ੍ਰੰਥਾਂ ਦੀ ਵੀ ਰਚਨਾ ਕੀਤੀ। ਜਿਸ ਕਲਮ ਜਿਸ ਹੱਥ ਵਿੱਚ ਮਹਾਰਾਜ ਦੇ 42 ਸਾਲ ਤੱਕ ਤਲਵਾਰ ਰਹੀ, ਉਸੇ ਹੱਥ ਵਿੱਚ ਕਲਮ ਵੀ ਰਹੀ ਹੈ। ਅਜਖੇ ਆਖੋ ਸਾਰੇ ਗੱਜ ਵੱਜ ਕੇ ਰਸਨਾ ਪਵਿੱਤਰ ਕਰਿਆ ਕਰੋ ਭਾਈ, ਸਤਨਾਮ ਵਾਹਿਗੁਰੂ ਦਾ ਆਵਾਜ਼ਾ ਦਿਆ ਕਰੋ, ਰਸਨਾ ਪਵਿੱਤਰ ਹੋ ਜਾਵੇ, ਸਫਲੀ ਹੋ ਜਾਵੇ, ਕੋਈ ਰਸਨਾ ਸੰਗਤ ਦੀ ਵਾਂਝੀ ਨਾ ਰਵੇ। ਸੋ ਗੁਰਮੁਖੋ ਜਿਸ ਹੱਥ ਵਿੱਚ ਦੁਨੀਆਂ ਦੇ ਕਿਸੇ ਸੂਰਮੇ ਨੇ ਤਲਵਾਰ ਪਕੜੀ, ਉਹ ਕਲਮ ਨਹੀਂ ਪਕੜ ਸਕਿਆ। ਜਿਸ ਲਿਖਾਰੀ ਨੇ ਕਲਮ ਪਕੜੀ, ਉਹ ਤਲਵਾਰ ਨਹੀਂ ਉਠਾ ਸਕਿਆ। ਕਲਮ ਤੇ ਤਲਵਾਰ ਦਾ ਤਾਂ ਮੇਲ ਹੀ ਨਹੀਂ ਹੈ, ਇਹ ਜੇ ਦੋਨੋਂ ਇਕੱਠੀਆਂ ਹੋਈਆਂ ਨੇ ਤਾਂ ਕੇਵਲ ਤੇ ਕੇਵਲ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੇ ਹਸਤ ਕਮਲਾਂ ਵਿੱਚ ਇਕੱਠੀਆਂ ਹੋਈਆਂ ਨੇ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ, ਜਿਨ੍ਹਾਂ ਦਾ ਪਾਵਨ ਇਤਿਹਾਸ ਸ੍ਰੀ ਹੇਮਕੁੰਡ ਸਾਹਿਬ ਨਾਲ ਜੁੜਿਆ ਹੋਇਆ, ਜਿੱਥੇ ਅੱਜ ਕੱਲ੍ਹ ਹਜ਼ਾਰਾਂ ਲੱਖਾਂ ਕਰੋੜਾਂ ਸੰਗਤਾਂ ਜਾ ਕੇ ਦਰਸ਼ਨ ਦਦਾਰੇ ਕਰਦੀਆਂ ਨੇ, ਅਤੇ ਸੰਗਤਾਂ ਜਦੋਂ ਹੇਮਕੁੰਡ ਸਾਹਿਬ ਨੂੰ ਜਾਂਦੀਆਂ ਨੇ ਤਾਂ ਬੜੇ ਪਿਆਰ ਦੇ ਨਾਲ, ਬਹੁਤ ਹੀ ਸ਼ਰਧਾ ਭਾਵਨਾ ਵਿੱਚ ਆ ਕੇ, ਸਤਿਕਾਰ ਦੇ ਨਾਲ ਇਉਂ ਧਾਰਨਾ ਪੜ੍ਹਦੀਆਂ ਜਾਂਦੀਆਂ ਨੇ। ਸਭ ਤੋਂ ਔਖਾ ਰਸਤਾ ਸਿੱਖ ਜਗਤ ਦੇ ਵਿੱਚ ਸਾਰੇ ਤੀਰਥਾਂ ਵਿੱਚੋਂ ਸਭ ਤੋਂ ਜੇ ਕਠਿਨਾਈ ਵਾਲਾ ਮਾਰਗ ਹੈ ਤਾਂ ਹੇਮਕੁੰਡ ਸਾਹਿਬ ਦਾ ਦਰਸ਼ਨ ਕਰਨ ਦਾ ਮਾਰਗ ਹੈ। ਪਰ ਉੱਥੇ ਸੰਗਤਾਂ ਪ੍ਰਵਾਹ ਨਹੀਂ ਕਰਦੀਆਂ, ਫਿਰ ਵੀ ਉੱਥੇ ਸ਼ਬਦ ਪੜ੍ਹਦੀਆਂ ਜਾਂਦੀਆਂ ਨੇ ਅਤੇ ਨਾਲੇ ਪਹਾੜਾਂ ਦੀ ਚੜ੍ਹਾਈ ਚੜ੍ਹਦੀਆਂ, ਨਾਲੇ ਇਉਂ ਰਸਨਾ ਪਵਿੱਤਰ ਕਰਦੀਆਂ ਨੇ, ਆਪਾਂ ਵੀ ਰਸਨਾ ਪਵਿੱਤਰ ਕਰ ਲਈਏ। ਔਖੀ ਕਾਟੀ ਮੁਸ਼ਕਲ ਪੈਂਡਾ ਮਿਲਣਾ ਬਾਜਾ ਵਾਲੇ ਨੂੰ, ਔਖੀ ਕਾਟੀ ਮੁਸ਼ਕਲ ਪੈਂਡਾ ਮਿਲਣਾ ਬਾਜਾ ਵਾਲੇ ਨੂੰ,
ਔਖੀ ਕਾਟੀ ਮੁਸ਼ਕਲ ਪੈਂਡਾ
ਸ੍ਰੀ ਹੇਮਕੁੰਡ ਸਾਹਿਬ ਦਾ ਜੋ ਸੀ ਲੈਵਲ ਤੋਂ ਸਮੁੰਦਰੀ ਤੱਟ ਤੋਂ 15,210 ਫੁੱਟ ਦੀ ਉਚਾਈ 'ਤੇ ਹੈ, ਆਲੇ ਦੁਆਲੇ 7 ਉੱਚੀਆਂ ਚੋਟੀਆਂ ਵਾਲੇ ਪਹਾੜ ਖੜ੍ਹੇ ਨੇ, ਵਿਚਕਾਰ ਬਹੁਤ ਹੀ ਸੁੰਦਰ ਨਿਰਮਲ ਜਲ ਦਾ ਤਲਾਅ ਸਰੋਵਰ ਬਣੇ ਹੈ, ਝੀਲ ਬਣੀ ਹੋਈ ਹੈ, ਜਿਸਦੇ ਕਿਨਾਰੇ 'ਤੇ ਬੜੇ ਸੁੰਦਰ ਅਸਥਾਨ ਹੁਣ ਸਭਾਏਮਾਨ ਹਨ। ਜਿਹੜਾ ਅਸਥਾਨ 1935 ਵਿੱਚ ਪ੍ਰਗਟ ਹੋਇਆ, ਗੁਰਮੁਖ ਪਿਆਰਿਓ ਸੰਤ ਮੋਦਨ ਸਿੰਘ ਜੀ ਨੇ ਬੜੀ ਹੀ ਖੋਜ ਦੇ ਨਾਲ, ਜੋ ਪਹਿਲਾਂ ਫੌਜ ਵਿੱਚ ਹੌਲਦਾਰ ਰਹੇ, ਉਹਨਾਂ ਨੇ ਖੋਜ ਕਰਕੇ ਅਸਥਾਨ ਦੀ ਭਾਲ ਕੀਤੀ ਹੈ। 1935 ਵਿੱਚ ਭਾਲ ਹੋਈ, 1936 ਵਿੱਚ ਪਹਿਲੇ ਗੁਰਦੁਆਰਾ ਸਾਹਿਬ ਛੋਟੇ ਜਿਹੇ ਕਮਰੇ ਦੇ ਰੂਪ ਵਿੱਚ ਬਣਾਏ ਗਏ, ਫਿਰ ਸੰਗਤਾਂ ਦੀ ਆਵਾਜਾਈ ਆਰੰਭ ਹੋਈ, ਜਿੱਥੇ ਅੱਜ ਕਰੋੜਾਂ ਸੰਗਤਾਂ ਜਾ ਕੇ ਆਪਣਾ ਜੀਵਨ ਸਫਲਾ ਕਰਦੀਆਂ ਹਨ। ਬਹੁਤ ਹੀ ਸੁੰਦਰ ਜਲ ਦਾ ਨਿਰਮਲ ਤਲਾਅ ਬਣਿਆ ਹੋਇਆ, ਜਿਸ ਨੂੰ ਸਕੰਦ ਪੁਰਾਣ ਨੇ ਅੰਮ੍ਰਿਤ ਬੋਲਣ ਵਾਸਤੇ ਆਖਿਆ। ਉਹ ਕਹਿੰਦਾ ਜਲ ਜਾਂ ਪਾਣੀ ਨਹੀਂ ਕਹਿਣਾ ਹੇਮਕੁੰਡ ਦੇ ਸਰੋਵਰ ਨੂੰ, ਕੇਵਲ ਅੰਮ੍ਰਿਤ ਕਹਿਣਾ। ਅੰਮ੍ਰਿਤ ਵਰਗੀਆਂ ਸ਼ਕਤੀਆਂ ਉਹਦੇ 'ਚੋਂ ਗੁਰਮੁਖੋ ਸਾਨੂੰ ਪ੍ਰਤੱਖ ਰੂਪ ਵਿੱਚ ਦਿਖਾਈ ਦਿੰਦੀਆਂ ਨੇ, ਪਰਖ ਕੇ ਵੇਖ ਲਿਆ ਸੰਗਤਾਂ ਨੇ ਵਾਕਈ ਅੰਮ੍ਰਿਤਮਈ ਸ਼ਕਤੀਆਂ ਨੇ। ਸੋ ਗੁਰਮੁਖੋ, ਜਿਹੜੇ ਵੀ ਜਾ ਕੇ ਟੁੱਬੀਆਂ ਲਾ ਕੇ ਸ਼ਰਧਾ ਨਾਲ ਇਸ਼ਨਾਨ ਕਰਦੇ ਨੇ, ਬੜੇ ਬੜੇ ਰੋਗ, ਕੋਹੜ ਵਰਗੇ ਰੋਗ, ਕੈਂਸਰ ਵਰਗੇ ਰੋਗ ਟੁੱਟ ਚੁੱਕੇ ਨੇ, ਚੋਲੇ ਭਰ ਕੇ ਛਕਦੇ ਨੇ, ਜਨਮਾਂ ਜਨਮਾਂਤਰਾਂ ਦੇ ਕਸ਼ਟ ਦੂਰ ਹੁੰਦੇ ਨੇ, ਮਨ ਨੂੰ ਸ਼ਾਂਤੀ ਆਉਂਦੀ ਹੈ, ਆਨੰਦ ਪ੍ਰਾਪਤ ਹੁੰਦਾ ਹੈ ਉਸ ਅਸਥਾਨ 'ਤੇ ਪਹੁੰਚ ਕੇ। ਸੋ ਸਤਿਗੁਰੂ ਮਹਾਰਾਜ ਉੱਥੇ ਹਾਜ਼ਰ ਨਾਲ ਜੋ ਦਸਮ ਪਾਤਸ਼ਾਹ ਪਹਿਰਾ ਦੇ ਰਹੇ ਨੇ, ਬਹੁਤ ਸੰਗਤਾਂ ਨੂੰ ਦਰਸ਼ਨ ਦਦਾਰੇ ਹੋ ਚੁੱਕੇ ਹਨ, ਪ੍ਰਤੱਖ ਰੂਪ ਦੇ ਵਿੱਚ ਭੁਲੇਖਾ ਪਾ ਕੇ ਤਾਂ ਬਹੁਤਿਆਂ ਨੂੰ ਦਰਸ਼ਨ ਦਿੰਦੇ ਨੇ, ਹਰ ਸਾਲ ਐਸੇ ਕੌਤਕ ਵਾਪਰਦੇ ਨੇ। ਦਾਸ ਨੇ 87 ਤੋਂ ਲੈ ਕੇ ਇਹੋ ਜਿਹੇ ਬਹੁਤ ਹੀ ਕੌਤਕ ਸੰਗਤਾਂ ਦੇ ਮੁਖਾਰ ਬਿੰਦ ਤੋਂ ਸਰਵਣ ਕੀਤੇ ਹਨ, ਅਤੇ ਹਾਂ ਹਜ਼ਾਰਾਂ ਰੋਗੀ ਉੱਥੋਂ ਰਾਜ਼ੀ ਹੋ ਕੇ ਵਾਪਸ ਆਏ ਨੇ, ਮੂੰਹ ਮੰਗੀਆਂ ਮੁਰਾਦਾਂ ਪ੍ਰਾਪਤ ਹੁੰਦੀਆਂ ਹਨ। ਆਓ ਗੁਰਮੁਖ ਪਿਆਰਿਓ, ਆਪਾਂ ਵੀ ਇੱਕ ਵਾਰ ਉਸ ਅਸਥਾਨ ਦੇ ਜਾ ਕੇ ਦਰਸ਼ਨ ਕਰੀਏ, ਇਸ਼ਨਾਨ ਕਰੀਏ, ਟੁੱਬੀਆਂ ਲਾ ਕੇ, ਅਤੇ ਆਪਣੇ ਜੀਵਨ ਨੂੰ ਸਫਲਾ ਬਣਾਈਏ ਅਤੇ ਸਤਿਗੁਰਾਂ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ, ਇੱਥੋਂ ਝੋਲੀਆਂ ਭਰਾ ਕੇ ਮੁੜੀਏ। ਕੋਈ ਵੀ ਗੁਰਮੁਖ ਪਿਆਰਾ ਭਾਈ ਵਾਂਝਾ ਨਾ ਰਵੇ, ਇੱਕ ਵਾਰ ਜ਼ਰੂਰ ਹੇਮਕੁੰਡ ਸਾਹਿਬ ਦੇ ਦਰਸ਼ਨ ਕਰੋ ਅਤੇ ਆਪਣੇ ਜੀਵਨ ਨੂੰ ਸਫਲਾ ਕਰੋ। ਕਿਉਂਕਿ ਸਕੰਦ ਪੁਰਾਣ ਨੇ ਚਾਰ ਬਚਨ ਬੜੇ ਪਿਆਰ ਨਾਲ ਲਿਖੇ ਨੇ। ਪਹਿਲੀ ਗੱਲ ਉਹ ਕਹਿੰਦਾ ਹੇਮਕੁੰਟ ਸਾਹਿਬ ਦਾ ਸਰੋਵਰ ਅੰਮ੍ਰਿਤ ਹੈ। ਦੂਜੀ ਗੱਲ ਉਹ ਕਹਿੰਦਾ ਵੀ ਜਿੰਨੇ ਦੇਵਤੇ ਨੇ ਉਹ ਸਾਰੇ ਹਰ ਰੋਜ਼ ਅੰਮ੍ਰਿਤ ਵੇਲੇ ਜੇ ਕਿਤੇ ਇਸ਼ਨਾਨ ਕਰਦੇ ਨੇ ਤਾਂ ਕੇਵਲ ਸ੍ਰੀ ਹੇਮਕੁੰਟ ਸਾਹਿਬ ਦੇ ਸਰੋਵਰ ਜਾ ਕੇ ਕਰਦੇ ਨੇ। ਅਜਖੇ ਆਖੋ। ਤੀਸਰਾ ਬਚਨ ਉਹ ਕਹਿੰਦਾ ਕਿ ਇੱਥੋਂ ਹੀ ਦੇਵਤੇ ਅੰਮ੍ਰਿਤ ਜਲ ਲਿਜਾ ਕੇ ਹਰ ਰੋਜ਼ ਬਦਰੀਨਾਥ ਵਿਸ਼ਨੂੰ ਭਗਵਾਨ ਜੀ ਦੇ ਇਸ਼ਨਾਨ ਕਰਾਉਂਦੇ ਨੇ ਤੇ ਇੱਥੋਂ ਹੀ ਅੰਮ੍ਰਿਤ ਜਲ ਲਿਜਾ ਕੇ ਦੇਵਤੇ ਕੇਦਾਰਨਾਥ ਦੇ ਸਥਾਨ ਤੇ ਸ਼ਿਵਜੀ ਭਗਵਾਨ ਦੇ ਇਸ਼ਨਾਨ ਕਰਾਉਂਦੇ ਨੇ। ਉਸੇ ਏਰੀਏ 'ਚ ਹਿੰਦੂਆਂ ਦੇ ਵੀ ਚਾਰ ਬੜੇ ਪਵਿੱਤਰ ਧਾਮ ਨੇ ਭਾਈ, ਗੰਗੋਤਰੀ, ਜਮਨੋਤਰੀ, ਕੇਦਾਰਨਾਥ ਤੇ ਬਦਰੀਨਾਥ। ਤੇ ਬਦਰੀਨਾਥ ਦੇ ਦਰਵਾਜ਼ੇ ਤਾਂ ਖੁੱਲ੍ਹਦੇ ਨੇ ਮਰਯਾਦਾ ਮੁਤਾਬਕ, ਕਈ ਵਾਰ ਦਿਨ 'ਚ ਬੰਦ ਕੀਤੇ ਜਾਂਦੇ ਨੇ। ਜਦੋਂ ਦੁਬਾਰਾ ਕਣੀਆਂ ਪੈਣ, ਮੀਂਹ ਪੈਣ, ਬਾਰਿਸ਼ ਪਵੇ ਤਾਂ ਦਰਵਾਜ਼ੇ ਪੁਜਾਰੀ ਖੋਲ੍ਹਦਾ। ਮੈਂ ਪੁੱਛਿਆ ਸੀ ਪੁਜਾਰੀ ਕੋਲੋਂ, ਨੇ ਦੱਸਿਆ ਸੀ ਸੱਚਾ ਬਚਨ। ਉਹ ਕਹਿੰਦਾ ਇਹ ਜਿਹੜਾ ਮੀਂਹ ਹੈ ਹੇਮਕੁੰਡ ਸਾਹਿਬ ਦੇ ਸਰੋਵਰ ਚੋਂ ਆ ਕੇ ਪੈਂਦਾ ਤਾਂ ਦਰਵਾਜ਼ੇ ਖੋਲ੍ਹੇ ਜਾਂਦੇ ਨੇ। ਅਜਖੇ ਆਖੋ। ਇੰਨਾ ਪਵਿੱਤਰ ਧਾਮ ਹੈ ਗੁਰਮੁਖੋ। ਤੀਸਰਾ ਬਚਨ ਉਹਨੇ ਕੀਤਾ, ਕਹਿੰਦਾ ਦੁਨੀਆਂ ਦਾ ਐਸਾ ਕੋਈ ਰੋਗੀ ਹੋਵੇ ਜਿਹਨੂੰ ਐਸੇ ਭਿਆਨਕ ਰੋਗ ਲੱਗ ਜਾਣ ਕਿ ਸਾਰੇ ਡਾਕਟਰ ਹੀ ਕਹਿ ਦੇਣੇ ਨੇ ਹੁਣ ਬਚਣਾ ਨਹੀਂ ਹੈ। ਸਕੰਦ ਪੁਰਾਣ ਕਹਿੰਦਾ ਘਬਰਾਇਓ ਨਾ, ਉਹਨੂੰ ਚੁੱਕ ਕੇ ਹੇਮਕੁੰਡ ਸਾਹਿਬ ਲੈ ਜਾਇਓ, ਬਸ ਉਹਦੇ ਸਵਾਸ ਚੱਲਦੇ ਹੋਣ, ਉਹਨੂੰ ਟੁੱਬੀ ਲਾ ਕੇ ਸਰੋਵਰ 'ਚ ਇਸ਼ਨਾਨ ਕਰਾ ਦਿਓ। ਉਹ ਕਹਿੰਦਾ ਆਪਣੀ ਉਮਰ ਭੋਗ ਕੇ ਮਰੂਗਾ, ਉਹਦੇ ਰੋਗ ਕੋਈ ਨੇੜੇ ਵੀ ਨਹੀਂ ਰਹਿਣਾ। ਐਡੇ ਉੱਤਮ ਬਚਨ ਗੁਰਮੁਖੋ ਸਾਧ ਸੰਗਤ ਜੀ, ਹਿੰਦੂ ਧਰਮ ਦੇ ਪੁਰਾਣਾਂ ਵਿੱਚ ਲਿਖੇ ਆਉਂਦੇ। ਤਿੰਨ ਪੁਰਾਣਾਂ 'ਚ ਜ਼ਿਕਰ ਹੈ ਪਰ ਸਕੰਦ ਪੁਰਾਣ ਥੋੜ੍ਹਾ ਜ਼ਿਆਦਾ ਜ਼ਿਕਰ ਆਇਆ। ਚੌਥਾ ਬਚਨ ਉਹ ਕਹਿੰਦਾ ਕਿ ਜਿਵੇਂ ਕਿਸੇ ਘਰ 'ਚ ਕਈ ਵਾਰ ਕਸਰਾਂ ਹੋ ਜਾਂਦੀਆਂ ਨੇ, ਭੂਤ ਪ੍ਰੇਤ ਦਾ ਛਾਇਆ ਆ ਜਾਂਦਾ, ਡਰ ਲੱਗਣ ਲੱਗਦਾ, ਦਬਾਅ ਪੈਂਦਾ, ਉਹ ਕਹਿੰਦਾ ਕਿਸੇ ਕੋਲ ਨਾ ਜਾਇਓ ਧਾਗੇ ਤਬੀਤ ਕਰਾਉਣ, ਜਿਵੇਂ ਅੱਜ ਸਿੱਖ ਤੁਰੇ ਫਿਰਦੇ ਨੇ, ਦਾੜੇ ਰੱਖੇ ਨੇ, ਕਿਰਪਾਨਾਂ ਪਾਈਆਂ ਨੇ, ਦਸਤਾਰਾਂ ਬੰਨੀਆਂ ਨੇ, ਕਸ਼ਹਿਰੇ ਪਾਏ ਨੇ, ਤੁਰੇ ਫਿਰਦੇ ਨੇ ਪਖੰਡੀਆਂ ਦੇ ਮਗਰ, ਤੁਰੇ ਫਿਰਦੇ ਨੇ ਮਨਮਤੀਆਂ ਡੇਰਿਆਂ 'ਚ, ਕੋਈ ਤੂਫਾਂ ਕਰਾਉਂਦਾ ਫਿਰਦਾ, ਕੋਈ ਜਵੈਣਾ, ਕੋਈ ਲੈਚੀਆਂ, ਕੋਈ ਪਾਣੀ ਦੀਆਂ ਬੋਤਲਾਂ ਕਰਾਉਂਦਾ ਫਿਰਦਾ। ਪਰ ਦੇਖੋ ਗੁਰਮੁਖੋ, ਸਕੰਦ ਪੁਰਾਣ ਕਹਿੰਦਾ ਐਸਾ ਕੰਮ ਕੋਈ ਨਹੀਂ ਕਰਨਾ। ਉਹ ਕਹਿੰਦਾ ਜੇ ਤੁਸੀਂ ਉਹ ਠੀਕ ਕਰਨਾ, ਰੋਗ ਹਟਾਉਣੇ, ਜੇ ਘਰੋਂ ਭੂਤ ਪ੍ਰੇਤ ਕੱਢਣੇ ਨੇ, ਕਹਿੰਦਾ ਹੇਮਕੁੰਡ ਤੋਂ ਅੰਮ੍ਰਿਤ ਜਲ ਲੈ ਜਾਓ ਭਾਂਡੇ 'ਚ ਪਾ ਕੇ। ਜਦੋਂ ਕਹਿੰਦਾ ਕੱਤਕ ਦੀ ਪੂਰਨਮਾਸੀ, ਧੰਨ ਗੁਰੂ ਨਾਨਕ ਦੇਵ ਮਹਾਰਾਜ ਦਾ ਅਵਤਾਰ ਗੁਰਪੁਰਬ ਦਾ ਦਿਹਾੜਾ ਆਉਂਦਾ, ਕਹਿੰਦਾ ਅੰਮ੍ਰਿਤ ਵੇਲੇ ਘਰ ਵਿੱਚ ਛੱਟਾ ਦੇ ਦਿਓ, ਕੋਈ ਚੀਜ਼ ਘਰ ਵਿੱਚ ਰਹਿ ਨਹੀਂ ਸਕਦੀ। ਅਜਖੇ ਆਖੋ। ਕਿੰਨਾ ਉੱਤਮ ਉਸ ਜਲ ਨੂੰ ਮੰਨਿਆ ਗੁਰਮੁਖੋ। ਜਦੋਂ ਜਾਈਦਾ, ਚੜ੍ਹਾਈ ਚੜ੍ਹੀਦੀ, ਹਾਈਟ ਬਹੁਤ ਹੈ, ਸਾਹ ਫੁੱਲਦਾ, ਉੱਥੇ ਆਕਸੀਜਨ ਦੀ ਕਮੀ ਪੈ ਜਾਂਦੀ ਹੈ, ਗਰਮੀ ਆਉਂਦੀ ਹੈ, ਪਸੀਨੋ ਪਸੀਨਾ ਬੰਦਾ ਹੋ ਜਾਂਦਾ, ਕਦਮ ਕਦਮ ਪੁੱਟਣਾ ਮੁਸ਼ਕਲ ਹੋ ਜਾਂਦਾ। ਤੇ ਗੁਰਮੁਖੋ ਕਈ ਤਾਂ ਮੈਂ ਐਵੀ ਗੱਲਾਂ ਕਰਦੇ ਸੁਣੇ ਨੇ, ਕਹਿੰਦੇ ਕਿੱਥੇ ਆ ਕੇ ਬਾਬੇ ਨੇ ਪਹਾੜਾਂ 'ਚ ਪੰਗਾ ਲਿਆ, ਤੁਰਿਆ ਜਾਂਦਾ ਨਹੀਂ ਗੋਡਿਆਂ ਤੋਂ, ਕਹਿੰਦਾ ਜਾਂਦਾ ਬਾਬੇ ਨੂੰ, ਕਹਿੰਦਾ ਮੈਦਾਨਾਂ 'ਚ ਬਹਿ ਕੇ ਨਾਮ ਜਪਣ ਦਾ ਐਵੇਂ ਸਾਨੂੰ ਪੰਗਾ ਖੜਾ ਕਰ ਦਿੱਤਾ। ਗੁਰਮੁਖੋ ਤਾਂ ਕਸਵੱਟੀ ਲਾਈ ਹੈ ਮਹਾਰਾਜ ਨੇ ਕਿ ਸੜਕਾਂ 'ਤੇ ਗੱਡੀਆਂ ਮੋਟਰਾਂ ਕਾਰਾਂ ਚੜ੍ਹ ਕੇ ਤਾਂ ਹਰੇਕ ਹੀ ਆ ਜਾਂਦਾ, ਮੈਂ ਦੇਖੂੰਗਾ ਮੇਰੇ ਕੋਲ ਤੁਰ ਕੇ ਵੀ ਆ ਜਾਣਗੇ। ਉਹ ਤਾਂ ਪਰਖ ਰਿਹਾ ਸਾਨੂੰ, ਕੱਚੇ ਪੱਕੇ ਵੇਖ ਰਿਹਾ ਵੀ ਕਿੰਨੀ ਕੁ ਸਰਦਾ, ਕਿਉਂਕਿ ਔਖੀ ਜਗ੍ਹਾ 'ਤੇ ਸਰਦਾ ਵਾਹਨ ਹੀ ਜਾਊਗਾ। ਉੱਥੇ ਕਈ ਫਿਰ ਜਦੋਂ ਮੁੜਨ ਦਾ ਅੱਗੇ ਅਰਦਾਸ ਕਰਦੇ ਨੇ ਵਾਪਸੀ ਦੀ, ਗੁਰਮੁਖੋ ਕੋਈ ਤਾਂ ਕੁਝ ਮੰਗਦਾ, ਕੋਈ ਕੁਝ ਆਪਣੇ ਘਰ ਵਾਸਤੇ ਪਦਾਰਥ ਪ੍ਰਾਪਤੀਆਂ ਕਰਦਾ ਮਹਾਰਾਜ ਕੋਲੋਂ, ਖੁਸ਼ੀਆਂ ਲੈਂਦਾ, ਝੋਲੀਆਂ ਅੱਡ ਅੱਡ ਕੇ ਮੰਗਦੇ ਨੇ। ਪਰ ਕਈ ਐਂ ਵੀ ਅਰਦਾਸਾਂ ਕਰਦੇ ਸੁਣੇ ਨੇ, ਕਹਿੰਦੇ ਬਾਬਾ ਹੁਣ ਇੱਕ ਵਾਰ ਤਾਂ ਬੁਲਾ ਲਿਆ, ਮੁੜ ਕੇ ਨਾ ਬੁਲਾਈ। ਅਜਖੇ ਆਖੋ ਸਤਨਾਮ। ਐ ਗੱਲਾਂ ਕਰਦਾ ਜਿਵੇਂ ਬਹੁਤ ਮਾੜੀ ਜਗ੍ਹਾ 'ਤੇ ਆ ਗਿਆ ਹੁੰਦਾ, ਕਦੇ ਠੇਕੇ ਮੂਹਰੇ ਖੜਾ ਸੈਦੀ ਸਿੱਖ, ਕਹਿੰਦਾ ਹੋਵੇ ਮਹਾਰਾਜ ਕੱਲ੍ਹ ਨੂੰ ਨਾ ਆਉਣ ਦੇਈਏ ਇੱਥੇ, ਕਦੇ ਦਾੜੀ ਕਟਾਉਣ ਲੱਗੇ ਨੇ ਸੈਦੀ ਅਰਦਾਸ ਕੀਤੀ ਹੋਵੇ, ਮਹਾਰਾਜ ਸਿੱਖਾਂ ਦੇ ਘਰ ਜੰਮਿਆ ਹੁਣ ਮੁੜ ਕੇ ਨਹੀਂ ਜੀ ਗਲਤੀ ਕਰਨ ਦੇ ਮੈਨੂੰ, ਸੈਦੇ ਸਿੱਖ ਕਹਿੰਦਾ ਹੋਵੇ ਕਦੇ ਮਾਸ ਆਂਡਾ ਸ਼ਰਾਬ ਖਾਣ ਤੋਂ ਮਹਾਰਾਜ ਕਿਰਪਾ ਕਰਦੀ, ਹੁਣ ਮੁੜ ਕੇ ਮੈਨੂੰ ਇਸ ਪਾਸਿਓਂ ਬਚਾ ਲਈ। ਹਾਂ ਇੱਥੇ ਅਰਦਾਸ ਸੈਦੇ ਕਰਦਾ ਹੋਵੇ ਹੇਮਕੁੰਡ, ਮੈਂ ਸੈਂਕੜੇ ਅਰਦਾਸਾਂ ਕਰਦੇ ਸੁਣੇ ਨੇ, ਮਹਾਰਾਜ ਮੁੜ ਕੇ ਇੱਥੇ ਨਾ ਲਿਆਈ ਕਿਤੇ, ਜਿਵੇਂ ਕਿਤੇ ਮਾੜੀ ਜਗ੍ਹਾ 'ਤੇ ਆ ਗਿਆ ਹੁੰਦਾ। ਉਹ ਗੁਰਮੁਖਾ ਤੇਰੇ ਬਿਨਾਂ ਕਿਤੇ ਗੁਰੂ ਦੀਆਂ ਫੈਕਟਰੀਆਂ ਖੜੀਆਂ ਨੇ ਕਿ ਗੁਰੂ ਦੀ ਦੁਕਾਨ ਬੰਦ ਹੋ ਜੂਗੀ, ਗੁਰੂ ਦੀ ਖੇਤੀਬਾੜੀ ਖੜੂ ਜੇ ਤੂੰ ਨਹੀਂ ਆਏਗਾ? ਉਹ ਤੂੰ ਸ਼ੁਕਰ ਮੰਨ ਗੁਰੂ ਸਾਹਿਬ ਦਾ, ਧੰਨਵਾਦ ਕਰ, ਤੈਨੂੰ ਗੁਰੂ ਨੇ ਇੱਥੇ ਬੁਲਾਇਆ, ਤੈਨੂੰ ਹਜ਼ਾਰਾਂ ਮੀਲਾਂ ਤੋਂ ਬੁਲਾ ਲਿਆ, ਤੇਰੇ ਅੰਦਰ ਸਰਦਾ ਭਾਵਨਾ ਪੈਦਾ ਕਰਕੇ ਤੈਨੂੰ ਪਦਾਰਥ ਬਖਸ਼ੇ ਹਨ, ਤੇਰਾ ਇੱਥੇ ਆ ਕੇ ਜੀਵਨ ਸਫਲਾ ਹੋਇਆ। ਤੂੰ ਮੰਗ ਗੁਰੂ ਜੀ ਵਾਰ ਵਾਰ ਬੁਲਾਈ ਇੱਥੇ ਮੈਨੂੰ, ਕਿਰਪਾ ਕਰੀ ਫੇਰ ਉਦੋਂ ਬਖਸ਼ੀ, ਪਰ ਵਿਰਲੇ ਮੰਗਦੇ ਨੇ ਐਸੀਆਂ ਔਖੀਆਂ ਘਾਟੀਆਂ ਗੁਰਮੁਖੋ, ਜਿਨ੍ਹਾਂ ਦੇ ਮਨ ਵਿੱਚ ਸਰਦਾ ਉਹ ਤਾਂ ਮਹਾਰਾਜ ਦੇ ਬਚਨ ਨੇ ਗੁਰੂ ਰਾਮਦਾਸ ਮਹਾਰਾਜ ਦੇ ਸੂਹੀ ਰਾਗ ਵਿੱਚ, ਉਹ ਗੁਰਸਿੱਖ ਤਾਂ ਪਰਵਾਹ ਨਹੀਂ ਕਰਦੇ। ਗੁਰਸਿੱਖ ਨਦੀਆਂ ਚੀਰ ਕੇ ਆਉਂਦੇ ਨੇ ਮਿਲਣ ਦੁਨੀਆਂ ਉੱਤੇ ਪਖੰਡਵਾਦ ਫੈਲਾ ਕੇ ਹੁਣ ਲੁਕਦਾ ਫਿਰਦਾ, ਕਲਗੀਆਂ ਬਥੇਰੀਆਂ ਲਾ ਲੀਆਂ, ਗੁਰੂ ਬਣ ਕੇ ਬੈਠ ਗਿਆ ਆਪਣੇ ਆਪ ਨੂੰ। ਗੁਰੂ ਗ੍ਰੰਥ ਸਾਹਿਬ ਦਾ ਦਰਜਾ, ਗੁਰੂ ਨਾਨਕ ਦਾ ਦਰਜਾ, ਗੁਰੂ ਗੋਬਿੰਦ ਸਿੰਘ ਸਾਹਿਬ ਦਾ ਦਰਜਾ, ਹੁਣ ਪਤਾ ਨੂੰ ਕਲਗੀ ਕਿਹੜੀ ਨਾਲੀ ਚ ਰੁੜੀ ਜਾਂਦੀ ਹੈ। ਅਜਖੇ ਆਖੋ ਸਤਨਾਮ, ਉਹ ਗੁਰਮੁਖੋ ਕਿਤੇ ਕਹਾ ਕੇ ਗੁਰੂ ਬਣ ਜੂਗਾ ਕੋਈ? ਕੋਈ ਬੋਰਡ ਲਾ ਲਵੇ ਮੈਂ ਡਾਕਟਰ ਹੈ, ਕਿਤੇ ਬਣ ਜੂਗਾ ਬਈ ਬੋਰਡ ਲਾਉਣ ਨਾਲ? ਕੋਈ ਬੋਰਡ ਲਾ ਲਵੇ ਮੈਂ DC ਲੱਗੇ ਹੈ, ਮੈਂ ਤਾਂ SSP ਲੱਗੇ ਹੈ, ਮੈਂ ਤਾਂ CM ਹੈ, ਮੈਂ ਤਾਂ PM ਹੈ, ਕਿਤੇ ਬਣ ਜੂਗਾ? ਗੁਰਮੁਖੋ ਕਹਾਉਣ ਨਾਲ ਬਣ ਜਾਂਦਾ ਕਿਤੇ? ਆਪਣੇ ਪਿੰਡਾਂ 'ਚ ਬਥੇਰੇ ਕੁੱਤੇ ਰੱਖੇ ਹੁੰਦੇ ਨੇ ਗੁਰਮੁਖੋ, ਬਥੇਰੀਆਂ ਨਸਲਾਂ ਨੇ ਵਧੀਆ ਵਧੀਆ, ਉਹਨਾਂ 'ਚ ਇੱਕ ਡਾਵਰ ਮੈਨ ਹੈ, ਅਤੇ ਉਸ ਡਾਵਰ ਮੈਨ ਦੀ ਨਿਸ਼ਾਨੀ ਉਹਦੀ ਪੂੰਛ ਨਹੀਂ ਹੁੰਦੀ। ਬਸ ਪੂੰਛ ਨਾ ਹੋਵੇ ਤਾਂ ਸਮਝ ਲਓ ਵੀ ਡਾਵਰ ਮੈਨ ਹੈ। ਪਰ ਗੁਰਮੁਖੋ ਕੋਈ ਨਸਲ ਹੈ, ਉਹ ਕੋਈ ਵਧੀਆ ਕਿਸਮ ਦਾ ਕੁੱਤਾ ਹੈ, ਸਮਝਦਾਰ ਹੈ, ਵਫ਼ਾਦਾਰ ਹੈ। ਗੁਰਮੁਖੋ 20,000 ਦਾ ਬੱਚਾ ਜਨਮ ਵੇਲੇ ਵਿਕ ਰਿਹਾ, ਉਹ 'ਚ ਕੋਈ ਗੁਣ ਹੈ ਨਾ, ਕੋਈ ਵਧੀਆ ਨਸਲ ਹੈ ਨਾ? ਇੱਕ ਉਹ ਵੀ ਜਿਹੜੇ ਸੜਕਾਂ ਰੁੜਦੇ ਫਿਰਦੇ ਨੇ, ਕੋਈ ਪੁੱਛਦਾ ਨਹੀਂ ਪੈਸੇ ਵੱਟੇ ਵੀ। ਹੁਣ ਜੇ ਗੁਰਮੁਖੋ ਪਿੰਡਾਂ ਵਾਲੇ ਲੰਡਰ ਜੇ ਬੇਕਾਰ ਜੇ ਕੁੱਤੇ ਫੜ ਕੇ ਪੂੰਛਾਂ ਕੱਟ ਦੀਏ, ਕਿਤੇ ਗੁਰਮੁਖੋ ਉਹ ਡਾਵਰਮੈਨ ਬਣ ਜਾਣਗੇ? ਜੇ ਇੱਕ ਆਮ ਕੁੱਤੇ ਦੀ ਪੂੰਛ ਕੱਟਿਆਂ ਦੇ ਡਾਵਰਮੈਨ ਨਹੀਂ ਬਣਦਾ, ਉਹ ਪਖੰਡੀ ਭਨਿਆਰੇ ਵਰਗਾ ਕਿਨਿਆਰਾ, ਭਨਿਆਰੇ ਵਰਗਾ ਪਲਿਆ ਕੁੱਤੇ ਪਿਆਰੇ ਵਰਗਾ ਗੁਰਮੁਖੋ ਖੇ ਕਿਤੇ ਕਲਗੀਆਂ ਲਾ ਕੇ ਕਲਗੀਆਂ ਵਾਲਾ ਪਾਸਾ ਬਣ ਜੂਗਾ ਕਿਤੇ? ਉਹ ਕਿਤੇ ਆਪਣੇ ਆਪ ਨੂੰ ਗੁਰੂ ਨਾਨਕ ਹੈ ਤੂੰ ਗੁਰੂ ਨਾਨਕ ਬਣ ਜੂਗਾ? ਕਹਾਉਣ ਨਾਲ ਕਿਵੇਂ ਬਣ ਜੂਗਾ? ਬਥੇਰੇ ਇਹੋ ਜਿਹੇ ਪਖੰਡੀ ਤੁਰੇ ਫਿਰਦੇ ਨੇ, ਹੁਣ ਲੱਭਦੇ ਨਹੀਂ ਕਿੱਧਰ ਨੂੰ ਉੱਡ ਗਏ ਨੇ। ਉਹ ਗੁਰਮੁਖੋ ਜਰਾ ਸਮਝਿਆ ਕਰੋ ਬਈ, ਪਛਾਣ ਕਰਿਆ ਕਰੋ ਸੱਚੇ ਤੇ ਝੂਠੇ ਦੀ। ਇੱਥੇ ਕੋਈ ਤੁਹਾਨੂੰ 5-7 ਸਾਲ ਦਾ ਬੱਚਾ ਕਹਿ ਦੇਵੇ ਮੈਂ ਡਾਕਟਰਾਂ ਤੁਸੀਂ ਮੰਨਣ ਨੂੰ ਤਿਆਰ ਨਹੀਂ, ਗੁਰਮੁਖੋ 10 ਸਾਲ ਦਾ ਬੱਚਾ ਕਹਿ ਦੇਵੇ ਮੈਂ ਵਕੀਲ ਲੱਗਿਆ ਹੋਇਆ, ਕੋਈ ਮੰਨਣ ਨੂੰ ਤਿਆਰ ਨਹੀਂ ਹੋਊਗਾ, ਕੋਈ ਉਹਦੇ ਕੋਲ ਆਪਣਾ ਕੇਸ ਨਹੀਂ ਲੈ ਕੇ ਜਾਊਗਾ। ਕੋਈ 10-12 ਸਾਲ ਦਾ ਬੱਚਾ ਗੁਰਮੁਖੋ ਕਹਿ ਦੇ ਮੈਂ ਜੱਜ ਲੱਗਿਆ ਹੋਇਆ, ਕੋਈ ਮੰਨਣ ਲੂਗਾ ਕਿਤੇ? ਕੋਈ 5-7 ਸਾਲ ਦਾ ਬੱਚਾ ਉੱਠ ਕੇ ਕਹਿ ਦੇਵੇ ਕਿ ਮੈਂ ਤੇ ਬਹੁਤ ਵੱਡਾ ਇੰਜੀਨੀਅਰ ਹੈ, ਮੈਂ ਤੇ ਬਹੁਤ ਵੱਡਾ ਠੇਕੇਦਾਰ ਹੈ, ਫਿਲਾਸਫਰ ਹੈ, ਮੈਂ ਤਾਂ ਲਿਖਾਰੀ ਹੈ, ਮੈਂ ਕਵੀ ਹੈ, ਕੋਈ ਮੰਨਣ ਲੂਗਾ ਕਿਤੇ? ਹਾਂ ਇਹ ਤਾਂ ਨਹੀਂ ਆਪਾਂ ਮੰਨਣ ਨੂੰ ਤਿਆਰ। ਹਾਂ ਕੋਈ 5 ਸਾਲ ਦਾ ਉੱਠ ਕੇ ਕਹਿ ਦੇ ਮੈਂ ਗੁਰੂ ਹਾਂ, ਆਪਾਂ ਸਾਰੇ ਮੰਨ ਲੈਂਦੇ ਹਾਂ। ਅਜਖੇ ਆਖੋ ਸਤਨਾਮ, ਜਦੇ ਮੱਥੇ ਟੇਕਣ ਨੂੰ ਜਿਹੜੇ ਟਰੱਕ ਟਰਾਲੀਆਂ ਟੈਂਪੂ ਭਰ ਕੇ ਤੁਰ ਪਾਂਗੇ, ਭਾਵੇਂ 5 ਸਾਲ ਦੇ ਅਲਾਉਂਸ ਕਰ ਦੇਵੇ ਮੈਂ ਗੁਰੂ ਹੈ, ਉਹ ਗੁਰੂ ਇੰਨਾ ਸੁਖਾਲਾ ਬਣ ਜਾਂਦਾ ਕਿਤੇ? ਗੁਰਮੁਖੋ ਦੁਨੀਆਂ ਵਾਲਿਓ ਕਿਉਂ ਗੁੰਮਰਾਹ ਹੋ ਰਹੇ ਹੋ ਬਈ? ਕਿਉਂ ਬਲਾਈਂਡ ਫੇਥ ਵਿੱਚ ਆਇਓ? ਕਿਉਂ ਅੰਧਾ ਧੁੰਦ ਮਗਰ ਲੱਗਿਓ? ਸਾਇੰਟਿਫਿਕ ਯੁੱਗ ਦੇ ਵਿੱਚ ਦੁਨੀਆਂ ਚੰਦਰਮਾ ਤੇ ਜਾ ਵਸੀ ਹੈ। ਅੱਜ ਦਾ ਬੰਦਾ ਗੁਰਮੁਖੋ ਸਬਜ਼ੀ ਵੀ ਪਛਾਣ ਕੇ ਲੈਂਦਾ ਕਿਤੇ ਮਾੜੀ ਨਾ ਮਿਲ ਜਾਵੇ, ਕੱਪੜਾ ਵੀ 20 ਦੁਕਾਨਾਂ ਤੇ 100-100 ਥਾਨ ਫਰੋੜ ਕੇ ਖਰੀਦਦਾ ਕਿਤੇ ਘਟੀਆ ਨਾ ਮਿਲ ਜਾਵੇ। ਉਹ ਗੁਰਮੁਖੋ ਲੋਹੇ ਦੀ ਪਛਾਣ ਕਰਦਾ, ਪੁਰਜਿਆਂ ਦੀ ਪਛਾਣ ਕਰਦਾ। ਦੁੱਖ ਦੀ ਗੱਲ ਅੱਜ ਦੇ ਇਨਸਾਨ ਨੂੰ ਗੁਰੂ ਦੀ ਪਛਾਣ ਨਹੀਂ ਆਈ ਵੀ ਗੁਰੂ ਕਿਹੋ ਜਿਹਾ ਹੋਣਾ ਚਾਹੀਦਾ। ਉਹ ਤਾਂ ਲਿਖਾਰੀ ਕਹਿੰਦਾ ਗੁਰੂ ਦੀ ਜੇ ਲੋੜ ਹੋਵੇ ਗੁਰੂ ਪੀ ਅਜਿਹਾ ਹੋਵੇ, ਗੁਰੂ ਪੀ ਅਜਿਹਾ ਹੋਵੇ, ਜੈਸੇ ਦਸਮੇਸ਼ ਮਾਤਾ ਗੁਜਰੀ ਦੇ ਲਾਲ ਜੀ। ਐਸਾ ਗੁਰੂ ਲੱਭ ਲਈਏ ਕਿਤੇ, ਸੰਗਤਾਂ ਪਿਆਰ ਨਾਲ ਪੜ੍ਹਦੀਆਂ ਨੇ ਨਾ ਸੱਚੇ ਗੁਰੂ ਕੋਲੋਂ ਜਾਂਦੀਆਂ ਨੇ, ਸ਼ਬਦ ਪੜ੍ਹਦੀਆਂ ਬਾਣੀ ਪੜ੍ਹਦੀਆਂ ਜਾਂਦੀਆਂ ਨੇ। ਗੁਰਮੁਖੋ ਇੱਕ ਮਾਤਾ ਖੜੀ ਹੈ, ਥੱਕ ਗਈ ਰਸਤੇ ਚੜ੍ਹਦੀ ਚੜ੍ਹਦੀ ਉਪਲੀ ਚੜ੍ਹਾਈ 'ਚ ਜਾ ਕੇ, ਹੁਣ ਥਕਾਵਟ ਹੋ ਗਈ, ਵੱਡੀ ਉਮਰ ਹੈ, ਤੁਰਿਆ ਨਹੀਂ ਜਾਂਦਾ, ਕਦਮ ਕਦਮ ਮੁਸ਼ਕਲ ਹੈ, ਕਹਿਣ ਲੱਗੀ ਹੁਣ ਨਹੀਂ ਜਾਇਆ ਜਾਣਾ, ਪੱਥਰ ਤੇ ਬਹਿ ਗਈ। ਗੁਰਮੁਖੋ ਪੈਸੇ ਕੱਢ ਲਏ ਜੇਬ ਵਿੱਚੋਂ, ਜਾਂਦਿਆਂ ਹੋਇਆਂ ਯਾਤਰੂਆਂ ਨੂੰ ਆਵਾਜ਼ ਮਾਰ ਕੇ ਕਹਿਣ ਲੱਗੀ, ਆ ਗੁਰਮੁਖੋ ਗੁਰੂ ਦੇ ਪਿਆਰਿਓ, ਉਹ ਮੇਰੇ ਵੀਰੋ, ਲਓ ਮੇਰੇ ਤੇ ਕਿਰਪਾ ਕਰ ਦਿਓ, ਮੈਥੋਂ ਨਹੀਂ ਹੁਣ ਹੇਮਕੁੰਡ ਜਾਇਆ ਜਾਣਾ, ਮੇਰੀ ਭੇਟਾ ਹੀ ਲੈ ਜਾਓ, ਉਹ ਮੇਰੀ ਅਰਦਾਸ ਕਰ ਦਿਓ ਜਾ ਕੇ ਮੇਰੇ ਕਲੀਆਂ ਵਾਲੇ ਮੇਰੇ ਪਿਆਰੇ ਨੂੰ, ਉਹੀ ਪਿਆਰਾ ਜੋ ਹਰ ਕਾ ਪਿਆਰਾ ਸੋ ਸਭਨਾ ਕਾ ਪਿਆਰਾ। ਦੁਨੀਆਂ 'ਚ ਬਥੇਰੇ ਪਿਆਰੇ ਨਾਂ ਰਖਾ ਲਏ, ਪਰ ਕਨਗੀਆਂ ਵਾਲੇ ਪਾਸਾ ਵਾਲਾ ਵਰਗਾ ਪਿਆਰਾ ਕਿਹਨੇ ਬਣਨਾ ਹੈ? ਉਹ ਜਿਹਨੇ ਸਾਰੀ ਦੁਨੀਆਂ ਨੂੰ ਪਿਆਰ ਦਿੱਤਾ, ਜਿਹਨੇ ਆਪਣੇ ਪਰਿਵਾਰ ਦਾ ਪਿਆਰ ਮੋਹ ਤਿਆਗ ਕੇ ਉਹ ਗਊ ਨੂੰ ਗਰੀਬ ਨੂੰ ਨਿਮਾਣਿਆ ਨਤਾਣਿਆਂ ਨੂੰ ਆਪਣੇ ਗਲ ਨਾਲ ਲਾ ਲਿਆ, ਪਿਆਰ ਦਿੱਤਾ, ਐਸਾ ਪਿਆਰਾ ਕੌਣ ਜੰਮਣਾ ਹੈ ਸੰਸਾਰ ਤੇ? ਗੁਰੂ ਦੇ ਪਿਆਰੇ ਹੋ, ਉਹ ਐਸੇ ਪਿਆਰੇ ਨੂੰ ਮਾਤਾ ਕਹਿੰਦੇ ਹੋ, ਮੇਰਾ ਸੁਨੇਹਾ ਦੇ ਦਿਓ, ਆ ਮੇਰੀ ਭੇਟਾ ਲੈ ਜਿਓ, ਧਰ ਕੇ ਚਰਨਾਂ 'ਚ ਕਲੀਆਂ ਵਾਲੇ ਪਾਸ ਨੂੰ ਅਰਦਾਸ ਕਰ ਦਿਓ ਵੀ ਤੇਰੀ ਪੁੱਤਰੀ ਤੋਂ ਆਇਆ ਨਹੀਂ ਗਿਆ, ਹੱਥ 'ਚ ਮਾਇਆ ਫੜੀ ਹੈ ਤੇ ਕਹਿੰਦੀ ਹੈ ਜਾਣ ਵਾਲਿਆਂ ਨੂੰ, ਇੱਕ ਦੇ ਦਿਓ ਸੁਨੇਹਾ ਮੇਰਾ ਹੇਮਕੁੰਟ ਜਾਣ ਵਾਲਿਓ ਜੀ, ਇੱਕ ਦੇ ਦਿਓ ਸੁਨੇਹਾ। ਇਉਂ ਬੇਨਤੀ ਕੀਤੀ, ਨੇਤਰ ਬੰਦ ਕੀਤੇ ਨੇ, ਗੁਰਮੁਖੋ ਅਰਦਾਸ ਕੀਤੀ ਤੇ ਸਾਹਮਣੇ ਆਵਾਜ਼ ਆਈ, ਕਹਿੰਦੇ ਮਾਤਾ ਕਿਹਨੂੰ ਸੁਨੇਹਾ ਦੇਣਾ, ਨੇਤਰ ਤਾਂ ਖੋਲ। ਜਦ ਗੁਰਮੁਖੋ ਆਵਾਜ਼ ਸੁਣ ਕੇ ਨੇਤਰ ਖੋਲੇ, ਕੀ ਵੇਖਦੀ ਹੈ? ਸਾਹਮਣੇ ਗੁਰੂ ਕਲੀਆਂ ਵਾਲੇ ਪਾਤਸ਼ਾਹ ਖੜੇ ਨੇ। ਅਜਖੇ ਆਖੋ ਇੰਨਾ ਗੁਰਮੁਖੋ ਹਾਜ਼ਰ ਨਾਜ਼ਰ, ਪਹਿਰਾ ਉੱਠੀ, ਮਾਤਾ ਚਰਨਾਂ ਤੇ ਟੈਪੀ, ਮਹਾਰਾਜ ਮੇਰੇ ਵਾਸਤੇ ਸੱਚਖੰਡ ਛੱਡ ਕੇ ਮੇਰੇ ਵਾਸਤੇ ਆਇਓ, ਐਡਾ ਵੱਡਾ ਮੇਰੇ ਉੱਤੇ ਮਹਾਰਾਜ ਭਾਰ ਚੜੇ, ਇੰਨੀਆਂ ਸੰਗਤਾਂ ਤੁਹਾਡੇ ਦਰਸ਼ਨ ਕਰਨ ਦੇ, ਤੁਸੀਂ ਮੇਰੇ ਕੋਲ ਆ ਗਏ ਹੋ। ਕਹਿੰਦੇ ਮਾਤਾ ਮੇਰਾ ਕਿਹੜਾ ਅੱਜ ਦਾ ਨਵਾਂ ਕੰਮ ਹੈ, ਮੈਂ ਤਾਂ ਰੋਜ਼ ਹੀ ਜਿਹੜੀਆਂ ਸੰਗਤਾਂ ਸਰਦਾ ਪਿਆਰ ਸਤਿਕਾਰ ਨਾਲ ਮੇਰੇ ਦਰਸ਼ਨ ਕਰਨ ਆਉਂਦੀਆਂ ਨੇ, ਮੈਂ ਤਾਂ ਆ ਕੇ ਰਾਹ ਚੋਂ ਲੈ ਕੇ ਜਾਂਦਾ, ਕੋਈ ਰਸਤੇ 'ਚ ਨਾ ਰਹਿ ਜਾਵੇ, ਮੈਂ ਤਾਂ ਲੈਣ ਆਉਣਾ ਉਹਨਾਂ ਨੂੰ। ਕਿਉਂਕਿ ਭਾਈ ਗੁਰਦਾਸ ਜੀ ਦੇ ਵਚਨ ਨੇ, ਚਰਨ ਸਰਨ ਗੁਰ ਏਕ ਪੈਂਡਾ ਜਾਏ ਚੱਲ, ਸਤਿਗੁਰੂ ਕੋਟ ਪੈਂਡਾ ਆ ਗਏ ਹੋਏ ਲੇਤ ਹੈ। ਉਹ ਤਾਂ ਕਰੋੜ ਕਰੋੜ ਕਦਮ ਅੱਗੋਂ ਆ ਕੇ ਲੈਂਦਾ ਹੈ ਗੁਰਮੁਖੋ, ਐਸਾ ਗੁਰੂ ਦੁਨੀਆਂ 'ਚ ਕੋਈ ਪੈਦਾ ਹੋ ਜਾਣ। ਉਸੇ ਸਮੇਂ ਲਿਆ, ਕਹਿੰਦੇ ਮਾਤਾ ਫੜ ਮੇਰਾ ਮੋਢਾ, ਧਰ ਲੈ ਮੋਢੇ 'ਤੇ ਹੱਥ, ਹੁਣੇ ਤੈਨੂੰ ਦਰਸ਼ਨ ਕਰਾ ਦਿਆਂ। ਨਾਲ ਲੈ ਗਏ ਨੇ ਹਜੇ ਹਜ਼ਾਰਾਂ ਕੌਤਕ, ਹੁਣ ਸਮਾਂ ਨਹੀਂ ਹੈ। ਦਾਸ ਦੇ ਵੇਖਦਿਆਂ ਵੇਖਦਿਆਂ ਵਾਪਰੇ ਨੇ, ਇੱਕ ਦਿੱਲੀ ਤੋਂ ਪਰਿਵਾਰ ਆਇਆ, ਸਾਨੂੰ ਆਪ ਦੱਸ ਕੇ ਗਏ ਨੇ, ਅਰਦਾਸ ਕੀਤੀ, ਉੱਥੋਂ ਬੱਚੇ ਦੀ ਪ੍ਰਾਪਤੀ ਹੋਈ ਗੁਰਮੁਖੋ। ਬਹੁਤ ਦੇਰ ਬਾਅਦ ਸਪੁੱਤਰ ਹੋਇਆ, ਅਗਲੇ ਸਾਲ ਲੈ ਕੇ ਆ ਗਏ। ਘਰ ਵਾਲਾ ਭਾਈ ਕਹੇ ਕਿ ਆਪਾਂ ਅਜੇ ਲੈ ਕੇ ਨਹੀਂ ਜਾਣਾ, ਬੱਚਾ ਛੋਟਾ, ਉੱਥੇ ਠੰਡ ਬਹੁਤ ਹੈ। ਉਹ ਬੀਬਾ ਦੇ ਮਨ 'ਚ ਸਰਦਾ, ਕਹਿੰਦੀ ਜੀ ਨੇ ਦਿੱਤਾ, ਮੈਂ ਤਾਂ ਜ਼ਰੂਰ ਉਹਦੇ ਕੋਲ ਲੈ ਕੇ ਜਾਊਂਗੀ, ਜਿਸ ਕੀ ਵਕਤ ਤਿਸ ਆਗਿਆ ਰੱਖੇ, ਪ੍ਰਭ ਕੀ ਆਗਿਆ ਮਾਨੈ ਮਾਥਾ, ਮੈਂ ਤਾਂ ਜ਼ਰੂਰ ਲੈ ਕੇ ਜਾਣਾ। ਲੈ ਆਏ ਦੋਨੋਂ, ਝਗੜਦੀ ਆਏ, ਘਰ ਵਾਲਾ ਨਾਰਾਜ਼ ਕਿ ਉੱਥੇ ਜਾਣਾ ਨਹੀਂ, ਘਰ ਵਾਲੀ ਕਹੇ ਜਾਣਾ ਜ਼ਰੂਰ ਹੈ। ਗੁਰਮੁਖੋ ਆ ਗਏ, ਫਿਰ ਪਹੁੰਚ ਗਏ, ਫਿਰ ਘਰ ਵਾਲਾ ਭਾਈ ਕਹਿੰਦਾ ਚੰਗਾ ਆ ਤਾਂ ਗਏ, ਪਰ ਹੁਣ ਇਸ਼ਨਾਨ ਨਾ ਕਰਾਈ, ਪਾਣੀ ਬਹੁਤ ਠੰਡਾ। ਉਹ ਕਹਿੰਦੀ ਪਾਣੀ ਨਹੀਂ ਅੰਮ੍ਰਿਤਾ, ਮੈਂ ਤਾਂ ਜ਼ਰੂਰ ਇਸ਼ਨਾਨ ਕਰਾਊਂਗੀ। ਗੁਰਮੁਖੋ ਰੋਕਦਿਆਂ ਰੋਕਦਿਆਂ ਇਸ਼ਨਾਨ ਕਰਾ ਦਿੱਤਾ ਗਿਆ ਬੱਚੇ ਦਾ, ਜੇ ਫੁੱਲ ਵਰਗਾ ਕੋਮਲ ਬੱਚਾ, ਤਿੰਨ ਚਾਰ ਮਹੀਨਿਆਂ ਦਾ ਹੀ ਸੀ ਅਜੇ। ਲਓ ਗੁਰਮੁਖੋ, ਉਸੇ ਸਮੇਂ ਬੱਚਾ ਠੰਡਾ ਹੋ ਗਿਆ, ਨੀਲਾ ਹੋ ਗਿਆ। ਉੱਥੋਂ ਦੇ ਡਾਕਟਰ ਨੇ ਵੀ ਚੈੱਕ ਕੀਤਾ, ਉਹਨੇ ਕਹਿ ਦਿੱਤਾ ਬੱਚਾ, ਬੱਚੇ ਦੀ ਡੈਥ ਹੋ ਚੁੱਕੀ ਹੈ। ਘਰ ਵਾਲਾ ਪਿੱਟੇ, ਮਸਾਂ ਮਸਾਂ ਮਿਲਿਆ ਸੀ, ਤੂੰ ਮੇਰਾ ਵਚਨ ਨਹੀਂ ਮੰਨਿਆ, ਲੈ ਹੱਥੋਂ ਗੁਆ ਲਿਆ, ਹੁਣ ਕੀ ਕਰਾਂਗੇ। ਉਹ ਕਹਿੰਦੀ ਆਪਾਂ ਕਿੱਥੋਂ ਲਿਆਏ, ਇਸੇ ਨਹੀਂ ਤਾਂ ਦਿੱਤਾ, ਆਪਾਂ ਕਿੱਥੋਂ ਲੈ ਆਏ, ਜੇ ਆਪਣਾ ਜ਼ੋਰ ਹੁੰਦਾ ਪਹਿਲਾਂ ਹੀ ਨਾ ਮਿਲ ਜਾਂਦਾ, ਤਾਂ ਇਹਨੇ ਹੀ ਦਿੱਤਾ, ਇਹਦਾ ਹੀ ਹੈ, ਲੈ ਗਿਆ, ਕੋਈ ਗੱਲ ਨਹੀਂ, ਦਿੱਤਾ ਵੀ ਤਾਂ ਇਹਨੇ ਹੀ ਸੀ ਨਾ, ਇੰਨਾ ਵਿਸ਼ਵਾਸ ਹੋਣਾ ਚਾਹੀਦਾ। ਉਵੇਂ ਕਿਵੇਂ ਲਪੇਟਿਆ ਗੁਰਮੁਖੋ ਕੰਬਲ ਦੇ ਵਿੱਚ, ਲਿਜਾ ਕੇ ਹੇਮਕੁੰਡ ਸਾਹਿਬ ਦੇ ਗੁਰਦੁਆਰੇ ਸਾਹਿਬ 'ਚ ਸਤਿਗੁਰਾਂ ਦੇ ਸਾਹਮਣੇ ਰੱਖ ਦਿੱਤਾ। ਕਹਿੰਦੀ ਮੇਰੇ ਪਿਤਾ ਜੀ, ਆਹ ਤੇਰੀ ਦਾਤ ਹੈ, ਤੂੰ ਹੀ ਦਿੱਤੀ ਸੀ, ਜੇ ਤੂੰ ਮੋੜ ਲਈ ਤਾਂ ਸਾਡਾ ਕੀ ਜ਼ੋਰ ਹੈ, ਰੱਖ ਲਿਆ ਆਪਦੇ ਕੋਲ, ਤੇਰਾ ਹੀ ਸੀ ਨਾ, ਸਾਡਾ ਇਹਦੇ 'ਤੇ ਕੀ ਜ਼ੋਰ ਹੈ, ਰੱਖਣਾ ਰੱਖ ਲੈ, ਪਰ ਪਿਤਾ ਜੀ ਜੇ ਮੋੜਨਾ ਸੀ ਤਾਂ ਦੇਣਾ ਹੀ ਕਾਹਨੂੰ ਸੀ। ਅਜਖੇ ਆਖੋ ਸਤਨਾਮ, ਪਿਤਾ ਜੀ ਦੁਨੀਆਂ ਵਾਲੇ ਕੀ ਕਹਿਣਗੇ, ਅੱਖਾਂ ਮੀਟ ਕੇ ਨੇਤਰਾਂ 'ਚੋਂ ਜਲ ਚੱਲਦਾ। ਕੀਤੀ ਅਰਦਾਸ, ਜਦ ਬੀਬੀ ਨੇ ਅਰਦਾਸ ਪੂਰੀ ਕੀਤੀ, ਗੁਰਮੁਖੋ ਬੱਚਾ ਜਦੇ ਹਿੱਲਣ ਲੱਗ ਗਿਆ ਤੇ ਰੋਣ ਲੱਗ ਗਿਆ। ਗੁਰਮੁਖੋ ਪਰ ਅੱਜ ਜਿਹੜੀ ਦੁਨੀਆਂ ਜਾ ਰਹੀ ਹੈ, ਅਸੀਂ ਉਹਨੂੰ ਯਾਤਰਾ ਘੱਟ ਮੰਨਿਆ ਤੇ ਉਹਨੂੰ ਪਿਕਨਿਕ ਜ਼ਿਆਦਾ ਬਣਾ ਲਿਆ, ਟੂਰ ਬਣਾ ਲਿਆ ਵੀ ਚਲੋ ਘੁੰਮ ਫਿਰ ਕੇ ਆਉਣੇ, ਗਰਮੀ ਦੇ ਚਾਰ ਦਿਨ ਕੱਢੇ ਆਵਾਂਗੇ। ਗੁਰਮੁਖੋ ਉੱਥੇ ਜਾ ਕੇ ਬਦਫੈਲੀਆਂ, ਨਸ਼ੇ, ਕੁਰਾਹਤਾਂ, ਮਨ ਮਤ, ਪਖੰਡ, ਪਤਾ ਨਹੀਂ ਕੀ ਕੀ ਅੱਜ ਦਾ ਸਿੱਖ ਕਰ ਰਿਹਾ, ਦਾਸ ਅੱਖੀ ਵੇਖ ਰਿਹਾ ਬਹੁਤ ਲੰਬੇ ਸਮੇਂ ਤੋਂ। ਉਸ ਅਸਥਾਨ ਤੇ ਗੁਰਮੁਖੋ ਜਿਹੜਾ ਹੇਮਕੁੰਡ ਸਾਹਿਬ ਹੈ, ਉਹਨੂੰ ਉੱਥੋਂ ਦੇ ਉੱਧਰਲੇ ਗੜਵਾਲੀ ਪਹਾੜੀ ਲੋਕਾਂ ਨੇ ਲੋਕਪਾਲ ਨਾਂ ਦਾ ਤੀਰਥ ਦਾ ਨਾਂ ਦਿੱਤਾ ਹੈ, ਲੋਕਪਾਲ। ਦੋ ਤਿੰਨ ਬੜੇ ਦਿਹਾੜੇ ਉੱਥੇ ਸਰਦਾ ਨਾਲ ਮਨਾਉਂਦੇ ਨੇ, ਜਾ ਕੇ ਹਜ਼ਾਰਾਂ ਸੰਗਤਾਂ ਜਾਂਦੀਆਂ ਨੇ ਗੁਰਮੁਖੋ। ਪਰ ਉਹ ਜਦੋਂ ਪਹਾੜੀਏ ਜਾਂਦੇ ਨੇ ਦਿਨ ਮਨਾਉਣ, ਦੇਖਣਾ ਕਿੰਨੀ ਸਰਦ ਹੈ, ਜਿਹੜਾ ਵਿਚਕਾਰਲਾ ਗੁਰਦੁਆਰਾ ਗੋਬਿੰਦ ਧਾਮ ਹੈ, ਉੱਥੋਂ ਜੁੱਤੀਆਂ ਖੋਲ ਕੇ ਫਿਰ ਅੱਗੇ ਨੰਗੇ ਪੈਰੀ ਜਾਂਦੇ ਨੇ ਗੁਰਮੁਖ ਉੱਪਰ ਜਾ ਕੇ। ਭਾਵੇਂ ਉਹ ਘਰਾਂ ਵਿੱਚ ਜਰਦਾ ਤਮਾਖੂ ਬੀੜੀਆਂ ਵਰਤਦੇ ਨੇ, ਪਰ ਕੋਈ ਵੀ ਪਹਾੜੀਆ ਜਾ ਕੇ ਹੇਮਕੁੰਡ ਸਾਹਿਬ ਵਿਖੇ ਇਹ ਚੀਜ਼ਾਂ ਨਹੀਂ ਵਰਦਾ ਨਾ ਨਾਲ ਲੈ ਕੇ ਜਾਂਦਾ। ਇੱਥੋਂ ਤੱਕ ਕਿ ਉਸ ਅਸਥਾਨ ਤੇ ਜਾ ਕੇ ਆਪਣੀ ਸਰੀਰਕ ਕਿਰਿਆ ਵੀ ਮਲ ਮੂਤਰ ਵੀ ਨਹੀਂ ਤਿਆਗਦੇ, ਨਾ ਸਤਿਕਾਰ ਕਰਦੇ ਨੇ। ਉਹਦੇ ਉਲਟਾ ਇਹਦਾ ਸਿੱਖ ਗੁਰਮੁਖੋ ਜਿਹੜੀ ਨਹੀਂ ਗਲਤੀ ਉਹ ਜਾ ਕੇ ਹੇਮਕੁੰਡ ਸਾਹਿਬ ਕਰਦਾ। ਘਰ ਤੋਂ ਹੀ ਸ਼ਰਾਬ ਦੀਆਂ ਬੋਤਲਾਂ ਨਾਲ ਆਮਲੇਟ ਬਣਾ ਕੇ ਉੱਪਰ ਜਾ ਕੇ ਬਹਿ ਕੇ ਖਾਂਦੇ ਨੇ। ਜੇਬਾਂ ਜਰਦੇ ਦੀਆਂ ਪੁੜੀਆਂ, ਸਿਰਗਟਾਂ, ਬੀੜੀਆਂ, ਇਹ ਸਿੱਖਾਂ ਦਾ ਹਾਲ ਹੈ। ਅਸੀਂ ਅੱਖੀਂ ਵੇਖ ਰਹੇ ਹਾਂ ਗੁਰਮੁਖੋ ਕਿੱਧਰ ਜਾਵਾਂਗੇ, ਕੀ ਬਣੂਗਾ। ਰਕਾਟਾਂ ਵਾਲੇ ਕਹਿੰਦੇ ਕੀ ਬਣੂ ਦੁਨੀਆਂ ਦਾ, ਮੈਂ ਕਹਿੰਦਾ ਉਹਨੇ ਹੁਣ ਫਿਕਰ ਕਰਿਆ ਕਰੋ ਕੀ ਬਣੂ ਸਿੱਖਾਂ ਦਾ, ਜਿੱਧਰ ਨੂੰ ਅੱਜ ਅਸੀਂ ਤੁਰੇ ਜਾ ਰਹੇ ਹਾਂ। ਉਹ ਗੁਰਮੁਖ ਪਿਆਰੇ ਹੋ, ਸਮਝੋ ਜਰਾ, ਆ ਜਾਓ ਕਿਸੇ ਰਾਹ ਤੇ ਜਿਹਦੇ ਦਰਸ਼ਨ ਕਰਨ ਚੱਲਿਓ। ਉਹਨੇ ਕਿਹਾ ਨਾ ਤੇਰੀਆਂ ਕੋਠੀਆਂ ਪਿਆਰੀਆਂ, ਨਾ ਤੇਰੀਆਂ ਮੈਨੂੰ ਕਾਰਾਂ ਪਿਆਰੀਆਂ ਨੇ, ਨਾ ਮੈਨੂੰ ਤੇਰੀਆਂ ਬੈਂਕ ਬੈਲੈਂਸ ਕਾਪੀਆਂ ਪਿਆਰੀਆਂ ਨੇ, ਨਾ ਤੇਰੀ ਜਾਇਦਾਦ ਪਿਆਰੀ ਹੈ। ਇੱਥੋਂ ਤੱਕ ਸਿੱਖਾਂ, ਮੈਨੂੰ ਤੇਰੇ ਅਖੰਡ ਪਾਠ ਵੀ ਨਹੀਂ ਪਿਆਰੇ, ਮੈਨੂੰ ਤੇਰੇ ਲੰਗਰ ਨਹੀਂ ਪਿਆਰੇ, ਮੈਨੂੰ ਤੇਰੀਆਂ ਦੇਗਾਂ ਨਹੀਂ ਪਿਆਰੀਆਂ। ਉਹ ਸਿੱਖਾਂ, ਮੈਨੂੰ ਤਾਂ ਤੇਰਾ ਸਰੀਰ ਵੀ ਨਹੀਂ ਪਿਆਰਾ, ਜਿਹਦੇ ਦਰਸ਼ਨ ਕਰਨ ਜਾਂਦੇ ਨੇ ਅੱਜ ਲੱਖਾਂ। ਉਹ ਕੀ ਕਹਿ ਰਹੇ ਹੈ, ਰਹਿਤ ਪਿਆਰੀ ਮੋਹੇ ਕੋ ਸਿੱਖ ਪਿਆਰਾ ਨਾ ਹੈ। ਉਹ ਸਿੱਖਾ, ਮੈਨੂੰ ਜੇ ਪਿਆਰੀ ਹੈ ਤਾਂ ਤੇਰੀ ਰਹਿਤ ਪਿਆਰੀ ਹੈ। ਅਜਖੇ ਆਖੋ ਤੇ ਸਾਡੇ ਨੌਜਵਾਨ ਜਾਂਦੇ ਨੇ ਉੱਥੇ ਨੂੰ ਐਨ ਟਿੰਡਾਂ ਵਰਗੇ ਸਿਰ ਕੱਢ ਕੇ, ਕੱਦੂ ਹਜਾਮ ਤਾਂ ਬਿਲਕੁਲ ਚਟਮ ਕਰਕੇ ਮੂੰਹ ਨੂੰ। ਗੁਰਮੁਖੋ ਇਹ ਦਰਸ਼ਨ ਕਰਨ ਨਹੀਂ ਜਾਂਦੇ, ਗੁਰੂ ਨੂੰ ਦਰਸ਼ਨ ਦੇਣ ਜਾਂਦੇ ਨੇ। ਉਹਨਾਂ ਗੁਰਦੁਆਰਿਆਂ 'ਚ ਗੋਬਿੰਦ ਘਾਟ ਦੀ ਮਾਰਕੀਟ 'ਚ ਜਾ ਕੇ, ਗੋਬਿੰਦ ਧਾਮ ਵੀ ਜਾ ਕੇ ਹਜਾਮ ਤਾਂ ਕਰਾਉਂਦੇ ਨੇ, ਕਿਤੇ ਮੂੰਹ 'ਤੇ ਵਾਲ ਨਾ ਰਹਿ ਜਾਵੇ, ਗੁਰੂ ਨੂੰ ਮੂੰਹ ਦਿਖਣ ਤੋਂ ਰਹਿ ਨਾ ਜਾਵੇ। ਇਹ ਤਾਂ ਸਾਡਾ ਹਾਲ ਹੈ, ਵਾਲ ਰੰਗਾਉਣੇ ਸ਼ੁਰੂ ਕਰ ਦਿੱਤੇ ਗੁਰਮੁਖੋ, ਨਵੇਂ ਨਵੇਂ ਡਿਜ਼ਾਇਨ ਬਣਾਉਣੇ ਸ਼ੁਰੂ ਕਰ ਦਿੱਤੇ, ਕੰਨਾਂ 'ਚ ਨੱਤੀਆਂ ਵਾਲੀਆਂ ਪਾ ਲਈਆਂ ਸਾਡੇ ਨੌਜਵਾਨਾਂ ਨੇ। ਅਤੇ ਗੁਰਮੁਖੋ ਕਹਿੰਦੇ ਨੇ, ਮਰਦ ਦੀ ਨਿਸ਼ਾਨੀ ਹੁੰਦੀ ਹੈ ਮੁੱਛ, ਅਤੇ ਬੀਬੀ ਦੀ ਨਿਸ਼ਾਨੀ ਹੁੰਦੀ ਹੈ ਗੁੱਤ, ਤੇ ਮਰਦਾਂ ਨੇ ਮੁੱਛ ਵੱਢਤੀ, ਬੀਬੀਆਂ ਕਹਿੰਦੇ ਅਸੀਂ ਕਿਹੜਾ ਘੱਟ ਰਹਿਣਾ, ਬੀਬੀਆਂ ਨੇ ਗੁੱਤ ਵੱਢਤੀ। ਅੱਜ ਖੇ ਆਖੋ ਸਤਨਾਮ, ਸਾਡਾ ਕੀ ਹਾਲ ਹੋਊਗਾ। ਬੀਬੀਆਂ ਨੂੰ ਵੀ ਪਟੇ ਰੱਖ ਲੇ, ਬਾਲ ਰੰਗਣੇ ਸ਼ੁਰੂ ਕਰਤੇ। ਅੱਗੇ ਜੇ ਕੋਈ ਦੇਖਦਾ ਹੁੰਦਾ ਨਾ ਬਾਲ ਰੰਗਿਆਂ ਵਾਲੀ ਬੀਬੀ, ਤਾਂ ਦੇਖਣ ਵਾਲਾ ਕਹਿੰਦਾ ਮੁਸਲਮਾਨਾਂ ਦੀ ਲੜਕੀ ਹੋਣੀ ਹੈ, ਕਿਉਂਕਿ ਉਹ ਮਹਿੰਦੀ ਲਾਉਂਦੇ ਨੇ। ਅੱਜ ਨੌਜਵਾਨ ਵੀ ਰੰਗਣ ਲੱਗ ਗਏ ਤੇ ਬੀਬੀਆਂ ਵੀ ਰੰਗਣ ਲੱਗ ਗਏ, ਨਵੇਂ ਨਵੇਂ ਕੈਮੀਕਲ ਲਾ ਕੇ ਨਵੇਂ ਨਵੇਂ ਰੰਗ ਬਣਾ ਲਏ ਨੇ ਬਾਲਾਂ ਦੇ। ਕੀ ਹਾਲ ਹੋਊਗਾ ਸਾਡਾ ਗੁਰਮੁਖੋ, ਜਾਣੇ ਕਲੀਆਂ ਵਾਲੇ ਪਾਸੇ ਦੇ ਦਰਸ਼ਨ ਕਰਨ ਤੇ ਕਰਦੇ ਜਾਂਦੇ ਮਨ ਮਤ ਪਖੰਡ ਰਾਹ 'ਚ, ਗਾਣਿਆਂ ਦੀਆਂ ਟੇਪਾਂ ਸੁਣਦੇ ਜਾਂਦੇ ਨੇ, ਨਸ਼ੇ ਵਰਦੇ ਜਾਂਦੇ ਨੇ, ਕਬੋਲ ਬੋਲਦੇ ਜਾਂਦੇ ਨੇ, ਗਾਲੀ ਗਲੋਚ ਕਰਦੇ ਜਾਂਦੇ ਨੇ, ਕੋਈ ਯਾਤਰਾ ਹੈ ਗੁਰਮੁਖੋ? ਇਹ ਤਾਂ ਉਲਟਾ ਪਾਪ ਚੜ੍ਹਾਉਣ ਵਾਲੀ ਗੱਲ ਹੈ। ਪਿਛਲੇ ਸਮੇਂ 'ਚ ਗੁਰਮੁਖ ਆਪਣੇ ਪਿੰਡਾਂ 'ਚ ਆਉਂਦੇ ਹੁੰਦੇ ਬਾਜਿਆਂ ਵਾਲੇ, ਉਹਨਾਂ ਨਾਲ ਹੁੰਦਾ ਇੱਕ ਬੰਦਾ, ਤੇ ਉਹ ਦੂਰੋਂ ਹੀ ਦੇਖ ਕੇ ਪੁੱਛਣਾ ਨਹੀਂ ਪੈਂਦਾ ਵੀ ਕੌਣ ਹੈ। ਬਾ ਜਿਹਦਾ ਮੂੰਹ ਸਾਫ਼ ਹੈ, ਸਮਝ ਲਓ ਪਤਾ ਲੱਗਦਾ ਸੀ ਇਹ ਨਚਾਰ ਹੋਣਾ ਬਾਜਿਆਂ ਵਾਲਾ, ਨੱਚਣ ਵਾਲਾ। ਬਾ ਜਿਹਦੇ ਮੂੰਹ 'ਤੇ ਹਜਾਮਤ ਹੁੰਦੀ, ਪਤਾ ਲੱਗਦੀ ਵੀ ਨਚਾਰ ਹੈ। ਹੁਣ ਨਚਾਰਾਂ ਦੀ ਗਿਣਤੀ ਹੀ ਨਹੀਂ ਰਹੀ। ਅੱਜ ਕੇ ਆਖੋ ਸਤਨਾਮ, ਹੁਣ ਘਰ ਘਰ ਨਚਾਰ ਬਣੇ ਹੋਏ ਨੇ। ਗੁਰਮੁਖੋ ਕੀ ਬਣੂਗਾ ਸਾਡਾ, ਉਹ ਕਿੱਧਰ ਨੂੰ ਤੁਰ ਪਏ? ਅਸੀਂ ਫੈਸ਼ਨ ਪ੍ਰਾਪਤੀ ਮਗਰ ਪੈ ਕੇ ਉਹ ਭੁੱਲ ਗਏ ਗੁਰੂ ਗੋਬਿੰਦ ਸਿੰਘ ਸਾਹਿਬ ਦੀਆਂ ਕੁਰਬਾਨੀਆਂ, ਗੁਰੂ ਗੋਬਿੰਦ ਸਿੰਘ ਸਾਹਿਬ ਦੇ ਉਪਕਾਰਾਂ ਅਹਿਸਾਨਾਂ ਨੂੰ ਭੁਲਾ ਦਿੱਤਾ, ਜਿਹਨੇ ਸਾਡੇ ਉੱਤੋਂ ਆਪਣਾ ਪਰਿਵਾਰ ਏ ਵਾਰ ਦਿੱਤਾ, ਲੱਖਾਂ ਸਿੰਘ ਵਾਰ ਦਿੱਤੇ, ਉਹਦਾ ਕਿੱਥੇ ਦੇਣ ਦੇਵਾਂਗੇ? ਗੁਰਮੁਖੋ ਅੱਜ ਸਾਡਾ ਪ੍ਰਚਾਰ ਵੀ ਕੱਚਾ ਪਿੱਲਾ ਹੋ ਗਿਆ। ਸਾਡਾ ਅਸੀਂ ਵੀ ਧਾਰਨਾ ਪੜ੍ਹ ਕੇ ਤੁਰ ਜਾਂਦੇ ਹਾਂ, ਸੰਗੀਤ ਸੁਣਾ ਕੇ, ਬਾਜੇ ਦੀਆਂ ਟਿਊਨਾਂ ਸੁਣਾ ਕੇ, ਧਾਰਨਾ ਪੜ੍ਹ ਕੇ ਮਗਰ ਲਾਉਣੇ ਫਿਰਦੇ ਹਾਂ। ਅੱਜ ਇਸ ਪ੍ਰਚਾਰ ਨੇ ਕੰਮ ਨਹੀਂ ਕਰਨਾ, ਹੁਣ ਪ੍ਰਚਾਰ ਬਦਲਣਾ ਪਊਗਾ। ਜਿਵੇਂ ਕਹਿੰਦੇ ਕਿ ਟੋਪੀਆਂ ਦਾ ਵਪਾਰੀ ਸੀ ਗੁਰਮੁਖੋ, ਉਹ ਇੱਕ ਦਿਨ ਗਿਆ ਟੋਪੀਆਂ ਵੇਚਣ ਕਿਸੇ ਦਰਖਤ ਥੱਲੇ, ਦੁਪਹਿਰੇ ਆਰਾਮ ਕਰਨ ਲੱਗਿਆ, ਟੋਪੀਆਂ ਵਾਲਾ ਬੈਗ ਭਰਿਆ ਹੋਇਆ, ਨੀਂਦ ਆ ਗਈ। ਉੱਪਰ ਬੈਠੇ ਸੀ ਬਾਂਦਰ, ਉਹਨਾਂ ਨੇ ਦੇਖਿਆ ਵੀ ਬੰਦੇ ਸਿਰ 'ਤੇ ਟੋਪੀ ਲਈ ਆ, ਆਪਾਂ ਕਿਉਂ ਨਾ ਨਕਲ ਕਰੀਏ। ਆਏ ਸਾਰੀਆਂ ਟੋਪੀਆਂ ਲੈ ਕੇ ਦਰਖਤ 'ਤੇ ਚੜ੍ਹ ਗਏ, ਜਦ ਉੱਠਿਆ ਸਾਰਾ ਬਈ ਬੈਗ ਖਾਲੀ। ਵੇਖੇ ਇਹ ਤਾਂ ਬਾਂਦਰਾਂ ਦੇ ਲਈਆਂ ਹੋਈਆਂ ਨੇ, ਪਰ ਉਹ ਸਿਆਣਾ ਸੀ, ਉਹਨੂੰ ਪਤਾ ਸੀ ਇਹਨਾਂ ਨੇ ਮੇਰੇ ਸਿਰ 'ਤੇ ਲਈ ਟੋਪੀ ਦੇਖ ਕੇ ਨਕਲ ਕੀਤੀ ਹੈ। ਉਹਨੇ ਸਿਰ ਦੀ ਟੋਪੀ ਲਾ ਕੇ ਵਗਾ ਕੇ ਮਾਰੀ, ਬਾਂਦਰਾਂ ਨੇ ਸਾਰੀਆਂ ਵਗਾ ਕੇ ਸਿੱਟਤੀਆਂ, ਕਿਉਂਕਿ ਨਕਲ ਜੋ ਕਰਦੇ ਨੇ ਨਾ। ਚੱਕੀਆਂ ਟੋਪੀਆਂ, ਘਰ ਆ ਗਿਆ। ਘਰ ਆ ਕੇ ਦੱਸਿਆ ਆਪਣੇ ਪੁੱਤ ਪੋਤਿਆਂ ਨੂੰ ਵੀ ਜੇ ਕਦੇ ਐਸੀ ਘਟਨਾ ਹੋਵੇ ਤਾਂ ਐਂ ਕਰ ਲਿਓ, ਆਹ ਤਰੀਕਾ ਹੈ। ਗੁਰਮੁਖੋ ਸਮਾਂ ਪਾ ਕੇ ਕਹਿੰਦੇ ਉਹਦਾ ਪੁੱਤ ਵੀ ਟੋਪੀਆਂ ਵੇਚਣ ਲੱਗ ਗਿਆ, ਉਹ ਆਪ ਚੜ੍ਹਾਈ ਕਰ ਗਿਆ। ਉਹੀ ਘਟਨਾ ਉਹਦੇ ਪੁੱਤ ਨਾਲ ਵਾਪਰ ਗਈ। ਉਵੇਂ ਕਿਵੇਂ ਬਾਂਦਰ ਟੋਪੀਆਂ ਲੈ ਕੇ ਚੜ੍ਹ ਗਏ ਦਰਖਤ, ਉਹ ਕਹਿੰਦਾ ਕੋਈ ਨਾ, ਮੇਰੇ ਬਾਪੂ ਨੇ ਨੁਕਸਾ ਦੱਸਿਆ ਹੋਇਆ, ਮੈਂ ਹੁਣੇ ਥੋਤੋਂ ਵਾਪਸ ਕਰਾ ਲੈਣਾ। ਗੁਰਮੁਖੋ ਉਹਨੇ ਕਹਿੰਦੇ ਆਪਦੀ ਟੋਪੀ ਲਾ ਕੇ ਵਗਾ ਕੇ ਮਾਰੀ, ਇੱਕ ਬਾਂਦਰ ਕੋਲ ਟੋਪੀ ਘੱਟ ਸੀ, ਉਹ ਉਤਰਿਆ ਤੇ ਉਹਦੇ ਵਾਲੀ ਵੀ ਲੈ ਕੇ ਚੜ ਗਿਆ। ਜਿਖੇ ਆਖੋ ਸਤਨਾਮ ਮਾਰੇ ਤਾਹਾਂ ਪਿੱਟੇ ਰੋਵੇ ਬੈਠਾ, ਲੁੱਟਿਆ ਗਿਆ ਪੱਟਿਆ ਗਿਆ। ਜਦ ਨੂੰ ਆ ਗਿਆ ਕੋਈ ਸਿਆਣਾ ਬਈ ਰਾਹਕਾਰ ਰਾਹੀ ਆ ਗਿਆ ਬਜ਼ੁਰਗ, ਕਿਉਂ ਰੋਨੇ ਸਾਰੀ ਵਿਥਿਆ ਦੱਸੀ। ਕਹਿੰਦਾ ਬਾਪੂ ਨੇ ਦੱਸਿਆ ਹੀ ਤਰੀਕਾ ਵੀ ਐਂ ਸਿੱਟੀ ਦੀ ਇਹ ਨਕਲ ਕਰਦੇ ਨੇ। ਉਹ ਕਹਿੰਦਾ ਜਾ ਪੁੱਤ ਘਰ ਨੂੰ, ਹੁਣ ਨੀ ਟੋਪੀਆਂ ਮਿਲਣੀਆਂ। ਕਹਿੰਦਾ ਕਿਉਂ? ਕਹਿੰਦਾ ਬਾਪੂ ਵਾਲੇ ਬਾਂਦਰ ਨੀ ਰਹੇ। ਅੱਜ ਖੇ ਆਖੋ ਸਤਨਾਮ, ਇਹ ਬਾਂਦਰ ਬਦਲ ਗਏ, ਪੜ ਗਏ ਨੇ, ਹੁਣ ਜਮਾਨਾ ਬਦਲ ਗਿਆ। ਹੁਣ ਅੱਜ ਦੇ ਨੌਜਵਾਨਾਂ ਨੂੰ ਗੁਰਮੁਖੋ ਜੇ ਅਸੀਂ ਉਹ ਸਿੱਖਿਆ ਦੇਵਾਂਗੇ ਬਈ ਗਣਕਾ ਤੋਤੇ ਨੇ ਪੜ੍ਹਾਤੀ ਸੀ, ਅੱਜ ਦੇ ਮੁੰਡੇ ਤਾਂ ਪ੍ਰੋਫੈਸਰਾਂ ਤੋਂ ਨਹੀਂ ਪੜ੍ਹਦੇ ਬਈ, ਉਹ ਸਾਖੀਆਂ ਸੁਣਾ ਸੁਣਾ ਕੇ ਅਸੀਂ ਪੈਸੇ ਬਣਾ ਕੇ ਤੁਰਦੇ ਲੱਗਦੇ ਹੈ। ਅੱਜ ਇਹਨਾਂ ਨੂੰ ਅੱਜ ਦੇ ਜ਼ਮਾਨੇ ਮੁਤਾਬਕ ਸਿੱਖਿਆ ਦੇਣੀ ਪਊ, ਜਿਹੀ ਜੇ ਵਿਦਿਆ ਪੜ੍ਹੇ ਹੁਣ। ਅੱਜ ਕੰਪਿਊਟਰ ਦਾ ਯੁੱਗ ਹੈ, ਅੱਜ ਉਹਨਾਂ ਸਾਖੀਆਂ ਨੇ ਕਿਵੇਂ ਸਿੱਖਣਗੇ ਵੀ ਕਿਵੇਂ ਗਿਆਨ ਆਊਗਾ? ਗੁਰਮੁਖੋ ਅੱਜ ਦੇ ਜ਼ਮਾਨੇ ਮੁਤਾਬਕ ਸਿੱਖਿਆ ਦੇਣੀ ਪਊਗੀ। ਭਟਕੇ ਨੌਜਵਾਨਾਂ ਨੂੰ, ਅੱਜ ਗੁੰਮਰਾਹ ਹੋਇਆਂ ਨੂੰ ਮੁੜ ਕੇ ਸਿੱਧੇ ਰਾਹ ਲਿਆਉਣ ਦਾ ਨਵਾਂ ਤਰੀਕਾ ਵਰਤਣਾ ਪੈਣਾ ਹੈ। ਗੁਰਮੁਖੋ ਉੱਥੇ ਲੰਗਰਾਂ ਜਿੱਥੇ ਤੁਸੀਂ ਸੇਵਾ ਬਖਸ਼ੀ ਹੈ ਹੇਮਕੁੰਡ ਸਾਹਿਬ ਦੇ ਰਾਹ ਵਿੱਚ, ਸਾਢੇ ਚਾਰ ਮਹੀਨੇ ਜਿਹੜਾ ਅਸਥਾਨ ਹੇਮਕੁੰਡ ਤੇ ਰਿਸ਼ੀਕੇਸ਼ ਦੇ ਬਿਲਕੁਲ 300 ਕਿਲੋਮੀਟਰ ਦੇ ਪਹਾੜੀ ਸਫ਼ਰ ਦੇ ਸੈਂਟਰ 'ਚ ਹੈ, ਉੱਥੇ ਗੁਰਮੁਖੋ ਕੇਵਲ ਲੰਗਰ ਨਹੀਂ ਚਲਾਈ ਦੇ ਸਾਢੇ ਚਾਰ ਮਹੀਨੇ, ਨਾਲ ਦਵਾਈਆਂ ਤਾਂ ਵੰਡੀ ਦੀਆਂ ਨੇ, ਅਖੰਡ ਪਾਠਾਂ ਦਾ ਪ੍ਰਭਾਵ ਵੀ ਨਾਲ ਚੱਲਦਾ, ਕਾਰ ਸੇਵਾ ਵੀ ਚੱਲਦੀ ਹੈ, ਪਰ ਨਾਲ ਦੋ ਵੇਲੇ ਗੁਰਮੁਖੋ ਕਥਾ ਕੀਰਤਨ ਦਾ ਪ੍ਰਭਾਵ ਵੀ ਚਲਾਈਦਾ। ਇਹ ਨਹੀਂ ਵੀ ਉੱਥੇ ਰੋਟੀਆਂ ਵੀ ਵਰਤਾਈ ਜਾਈਦੀਆਂ ਨੇ ਕਿਤੇ, ਆਹ ਕੰਮ ਵੀ ਨਾਲੇ ਕਰੀਦਾ। ਹਜ਼ਾਰਾਂ ਨੌਜਵਾਨ ਉੱਥੋਂ ਸੁਣ ਸੁਣ ਕੇ ਗੁਰਮੁਖੋ ਸਿੱਖ ਬਣ ਗਏ ਨੇ, ਅੰਮ੍ਰਿਤਧਾਰੀ ਹੋ ਗਏ, ਕੁਰਹਿਤਾਂ ਤੋਂ ਬਚ ਗਏ ਨੇ, ਕਿਉਂਕਿ ਹੁਣ ਲੋੜ ਹੈ ਪ੍ਰਚਾਰ ਦੀ। ਡਟ ਕੇ ਪ੍ਰਚਾਰ ਕਰੋ ਨਰੋਲ ਗੁਰਮਤ ਦਾ, ਸੱਚੀ ਸੁੱਚੀ ਗੱਲ ਕਰੋ ਗੁਰਮੁਖੋ, ਅੱਜ ਲੋੜ ਹੈ, ਜ਼ਮਾਨਾ ਮੰਗ ਕਰ ਰਿਹਾ। ਅੱਜ ਗੁੰਮਰਾਹ ਹੋਏ ਨੌਜਵਾਨ ਮੁੜ ਕੇ ਰਸਤੇ 'ਤੇ ਲਿਆਉਣ ਦੀ ਲੋੜ ਹੈ। ਉਸ ਅਸਥਾਨ 'ਤੇ ਬਹੁਤ ਵੱਡਾ ਪ੍ਰੋਜੈਕਟ ਉਸਾਰਿਆ ਜਾ ਰਿਹਾ, ਗੁਰਮੁਖੋ ਸਾਧ ਸੰਗਤ ਦੇ ਸਹਿਯੋਗ ਨਾਲ ਤਕਰੀਬਨ 25 ਕਰੋੜ ਦਾ ਪ੍ਰੋਜੈਕਟ ਹੈ ਜਿਹੜਾ ਸ਼ੁਰੂ ਹੋ ਗਿਆ। ਗੁਰਮੁਖੋ 20-22 ਕਮਰੇ ਬਣ ਗਏ ਨੇ, ਬਹੁਤ ਵੱਡਾ ਲੰਗਰ ਹਾਲ ਬਣਨਾ ਹੈ, ਦਰਬਾਰ ਸਾਹਿਬ, ਵੱਡੀ ਕਾਰ ਪਾਰਕਿੰਗ, ਫ੍ਰੀ ਹਸਪਤਾਲ, ਬਿਰਧ ਆਸ਼ਰਮ ਤੇ ਅਨਾਥ ਆਸ਼ਰਮ, ਬਹੁਤ ਉੱਥੇ ਵੱਡੀ ਜ਼ਰੂਰਤ ਹੈ ਸੰਗਤਾਂ ਨੂੰ। ਜਦੋਂ ਪਹਾੜ ਰੁਕਦੇ ਨੇ, ਬਲਾਕ ਹੁੰਦੇ ਨੇ ਰਸਤੇ, ਉਦੋਂ ਹਜ਼ਾਰਾਂ ਸੰਗਤਾਂ ਨੂੰ ਕਈ ਦਿਨ ਰੁਕਣਾ ਪੈਂਦਾ, ਸਾਰੀ ਸਹੂਲਤ ਉਹਨਾਂ ਨੂੰ ਮਿਲਦੀ ਹੈ ਗੁਰਮੁਖੋ। ਸੋ ਉੱਥੇ ਆਓ, ਕਦੇ ਦਰਸ਼ਨ ਦਿਓ ਗੁਰਮੁਖੋ, ਸਾਨੂੰ ਚਰਨ ਧੂੜ ਦੇ ਕੇ ਜਾਇਆ ਕਰੋ, ਰੁਕ ਕੇ ਜਾਇਆ ਕਰੋ। ਜਿਹੜੀ ਵੀ ਸੰਗਤਾਂ ਦੇਸ਼ ਵਿਦੇਸ਼ ਦੀਆਂ ਆਉਣ, ਉਹਦਾ ਨਾਂ ਹੈ ਗੁਰਦੁਆਰਾ ਦਮਦਮਾ ਸਾਹਿਬ। ਜਿਹੜਾ ਉਹ ਨਗਰ ਵਸ ਰਿਹਾ, ਉਹਦਾ ਨਾਂ ਹੈ ਗੁਰਮੁਖੋ ਗੋਬਿੰਦ ਨਗਰ। ਜਿਹੜਾ ਵਸਣਾ ਸ਼ੁਰੂ ਹੋਇਆ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਨਾਂ 'ਤੇ, ਉਹਦਾ ਨਾਂ ਰੱਖਿਆ ਗਿਆ, ਟਰੱਸਟ ਉਹਦਾ ਬਣਾ ਦਿੱਤਾ ਗਿਆ। ਸਾਰੀ ਪ੍ਰਾਪਰਟੀ ਉਹ 60 ਲੱਖ ਦੀ ਜ਼ਮੀਨ ਖਰੀਦੀ ਹੈ, ਗੁਰੂ ਗ੍ਰੰਥ ਸਾਹਿਬ ਦੇ ਨਾਂ ਕਰਾ ਦਿੱਤੀ ਗਈ ਹੈ, ਤਾਂ ਕਿ ਸੰਗਤ ਦਾ ਸਾਂਝਾ ਸਥਾਨ ਬਣੇ। ਗੁਰਮੁਖੋ ਨਾਂ ਮੈਂ ਆਪਣਾ ਡੇਰਾ ਬਣਾ ਰਿਹਾ, ਨਾ ਗੁਰਦੁਆਰਾ, ਸਾਰੀ ਸੰਗਤ ਦਾ ਸਾਂਝਾ ਸਥਾਨ ਹੈ ਨਾਨਕ ਨਾਮ ਲੇਵਾ ਗੁਰਸਿੱਖਾਂ ਦਾ। ਤਨ ਮਨ ਧਨ ਨਾਲ ਸੰਗਤਾਂ ਸੇਵਾ ਕਰ ਰਹੀਆਂ ਨੇ, ਭਾਈ ਜਿਹਨਾਂ ਉੱਤੇ ਗੁਰੂ ਦੀ ਬਖਸ਼ਿਸ਼ ਹੈ, ਤਨ ਮਨ ਧਨ ਨਾਲ ਸੇਵਾ ਕਰਕੇ ਉਹਨਾਂ ਸਥਾਨਾਂ ਦੀ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ, ਆਪਣਾ ਜੀਵਨ ਸਫਲਾ ਕਰੋ, ਤਾਂ ਕਿ ਜਲਦੀ ਤੋਂ ਜਲਦੀ ਅਸਥਾਨ ਬਣ ਕੇ ਤੁਹਾਡੇ ਵਰਤਣ ਵਾਸਤੇ ਤਿਆਰ ਹੋ ਸਕੇ। ਇਹ ਸੀ ਆਪ ਜੀ ਨੂੰ ਬੇਨਤੀਆਂ। ਗੁਰਮੁਖੋ ਦੇਸ਼ ਵਿਦੇਸ਼ ਸਿੱਖੀ ਦਾ ਨਰੋਲ ਗੁਰਮਤ ਪ੍ਰਚਾਰ ਬਿਨਾਂ ਕਿਸੇ ਮੰਗ ਕੀਤਿਆਂ ਕਰਨਾ ਨਿਸਕਾਮ, ਇਹ ਦਾਸਾਂ ਦੀ ਡਿਊਟੀ ਹੈ। ਲੜਕੀਆਂ ਦੀਆਂ, ਗਰੀਬਾਂ ਦੀਆਂ ਸਾਦੀਆਂ ਕਰਨੀਆਂ, ਮੈਡੀਕਲ ਫ੍ਰੀ ਕੈਂਪ ਲਾਉਣੇ, ਇਹੋ ਜਿਹੀਆਂ ਨਿਸ਼ਕਾਮ ਸੇਵਾਵਾਂ ਗੁਰੂ ਨਾਨਕ ਨੇ ਬਖਸ਼ੀਆਂ ਨੇ, ਕਿਉਂਕਿ ਗਰੀਬ ਦਾ ਮੁੱਖ ਗੁਰੂ ਦੀ ਗੋਲਕ ਹੈ, ਉਹਦੇ ਉੱਤੇ ਪਹਿਰਾ ਦੇਣ ਦੀ ਕੋਸ਼ਿਸ਼ ਕਰ ਰਹੇ ਹਾਂ। ਅਸੀਸਾਂ ਦਿਓ, ਇਹ ਪਹਿਰਾ ਦਿੰਦੇ ਰਹੀਏ, ਇਹ ਸੇਵਾਵਾਂ ਇਵੇਂ ਕਿਵੇਂ ਨਿਭਾਉਂਦੇ ਰਹੀਏ ਰਹਿੰਦੇ ਸਵਾਸਾਂ ਤੱਕ। ਗੁਰਮੁਖੋ ਅਮਰ ਛਕੋ, ਭਾਈ ਸਿੰਘ ਸਜੋ, ਗੁਰੂ ਵਾਲੇ ਬਣੋ, ਧਰਮ ਦੀ ਕਿਰਤ ਕਰਿਆ ਕਰੋ, ਨਾਮ ਜਪਿਆ ਕਰੋ, ਵੰਡ ਕੇ ਛਕਿਆ ਕਰੋ, ਰਹਿਤ ਬਚਾ ਜਾਓ। ਗੁਰਮੁਖੋ ਬਈ ਨੌਜਵਾਨੋ, ਵੀਰੋ ਤੇ ਬਚੀਓ, ਆ ਜਾਓ ਕਿਸੇ ਦਰਜ ਕਲੀਆਂ ਵਾਲੇ ਪਾਤਸ਼ਾਹ ਦੇ ਉਪਕਾਰ ਯਾਦ ਕਰ ਲਓ, ਕਿਤੇ ਭੁੱਲ ਨਾ ਜਾਇਓ, ਕਿਤੇ ਭੁੱਲ ਨਾ ਜਾਇਓ ਪਿਆਰੇ ਖਾਲਸਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੋ ਬੋਲੇ ਸੋ ਨਿਹਾਲ,
ਸ੍ਰੀ ਅਕਾਲ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।